ਵਾਹਿਗੁਰੂ ਜੀ ਕੀ ਫਤਿਹ। ਮਨ ਦਾ ਸੁਭਾਅ ਇੱਕ ਪੰਛੀ ਦੀ ਤਰ੍ਹਾਂ ਹੈ, ਜਿਵੇਂ ਇੱਕ ਪੰਛੀ ਆਪਣੇ ਖੰਭਾਂ ਦੇ ਨਾਲ ਉੱਡਦਾ ਹੈ ਤੇ ਜੈਸੇ ਰੁੱਖ ਦੇ ਉੱਪਰ ਉਹਨੇ ਆਪਣਾ ਜਾ ਕੇ ਟਿਕਾਣਾ ਬਣਾਉਣਾ ਹੈ, ਉਹ ਜੇ ਰੁੱਖ ਦੇ ਫਲਾਂ ਨੂੰ ਉਹ ਚੁੰਝ ਮਾਰ ਕੇ ਖਾਣ ਲੱਗ ਪੈਂਦਾ ਹੈ। ਮਨ ਦਾ ਇੱਕ ਸੁਭਾਅ ਹੈ, ਇਹ ਇੱਕ ਖਿੰਡ ਵੀ ਟਿਕਦਾ ਨਹੀਂ। ਜਿਹੜਾ ਮਨ ਖਿੰਡਾਓ ਵਿੱਚ ਹੈ, ਖਿੰਡੇ ਹੋਏ ਮਨ ਵਿੱਚ ਰੰਚਕ ਮਾਤਰ ਵੀ ਟਿਕਾਓ ਨਹੀਂ। ਸੱਚ ਜਾਣੋ ਖੰਡਾਓ ਨਾ ਹੀ ਨਾ ਟਿਕਣ ਦਾ ਹੈ। ਜਿਹੜਾ ਟਿਕਿਆ ਨਹੀਂ ਉਹ ਖਿੰਡਿਆ ਹੋਇਆ ਹੈ। ਜਦੋਂ ਮਨ ਖਿੰਡਾਓ ਦੇ ਵਿੱਚ ਹੈ, ਇੱਕ ਖਿੰਡ ਦੇ ਵਿੱਚ ਇਹ ਕਦੀ ਕਿਤੇ ਕਦੀ ਕਿਤੇ ਇਹਦਾ ਭਰਮਣ ਜਿਹੜਾ ਉਹ ਬਣਿਆ ਰਹਿੰਦਾ ਹੈ ਤੇ ਫਿਰ ਦੇਖੋ ਜੀਵੋ ਜੀ ਇਹ ਥਾਂ ਤੇ ਬਹਿੰਦਾ, ਮਨ ਉਹੋ ਜਿਹੀਆਂ ਗੱਲਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਕਬੀਰ ਸਾਹਿਬ ਜੀ ਨੇ ਮੇਹਰ ਭਰਿਆ ਬਚਨ ਕਿਹਾ ਤੇ ਕਹਿਣ ਲੱਗੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਜਿਉ ਜੀ ਸੰਗਤ ਇਹ ਮਨ ਕਰੇਗਾ, ਜਿਸ ਥਾਂ ਤੇ ਬੈਠੇਗਾ ਉਹ ਕੁਛ ਹੀ ਮਨ ਨੇ ਆਪਣੇ ਅੰਦਰ ਉਹਨਾਂ ਗੁਣਾਂ ਨੂੰ ਜਾਂ ਔਗੁਣਾਂ ਨੂੰ ਜੈਸੀ ਸੰਗਤ ਕਰਦਾ ਉਹ ਕੁਝ ਆਪਣੇ ਅੰਦਰ ਇਹ ਸੰਚਿਤ ਕਰ ਲੈਂਦਾ ਹੈ। ਇੱਕ ਵਾਰ ਅਰਜ਼ ਕੀਤੀ ਸੀ ਕਿ ਦੇਖੋ ਇਹ ਇੱਕ ਇੰਦਰਾ ਕਿੰਨਾ ਕੁ ਬਲਵਾਨ ਹੈ। ਮਨ ਨੂੰ ਆਪਾਂ ਇੰਦਰਾ ਸ਼ਬਦ ਵੀ ਵਰਤ ਲੈਂਦੇ ਹਾਂ, ਪਰ ਕੱਲ ਅਰਜ਼ ਕੀਤੀ ਸੀ ਆਤਮਾ ਔਰ ਇੰਦਰੀਆਂ ਦੇ ਦਰਮਿਆਨ ਜਿਹੜੀ ਚੇਤਨ ਸਤਾ ਹੈ ਉਹਨੂੰ ਸਿਆਣਿਆਂ ਨੇ ਮਨ ਕਿਹਾ। ਹੁਣ ਇਹ ਇੱਕ ਮਨ ਆਪਣੀ ਮਰਜ਼ੀ ਕਿੰਨੀ ਕੁ ਕਰਦਾ ਹੈ। ਦੇਖੋ ਇੱਕ ਸਾਰਿਆਂ ਉੱਤੇ ਆਪਣਾ ਨਿਰੰਤਰਣ, ਇਉਂ ਕਹਿ ਲਓ ਸਾਰਿਆਂ ਤੇ ਕਾਬੂ ਪਾ ਕੇ ਬੈਠਾ ਹੈ। ਹੁਣ ਇਹ ਹੀ ਮਨ ਹੈ, ਜਦੋਂ ਇਹਦੀ ਕਿਤੇ ਬਿਰਤੀ ਅੰਦਰੋਂ ਮਨ ਕਿਤੇ ਮਤ ਦੇ ਥੱਲੇ ਚੱਲਦਾ ਹੋਵੇ ਤੇ ਮਤ ਹੋਵੇ ਗੁਰੂ ਦੇ ਆਸਰੇ। ਆਪਾਂ ਅੱਗੇ ਚੱਲਣਾ ਮਤ ਸੰਬੰਧੀ ਕਿ ਮਤ ਗੁਰਮਤ ਵਾਲੀ ਹੋਵੇ ਤੇ ਮਨ ਜਿਹੜਾ ਗੁਰਮਤ ਦੇ ਥੱਲੇ ਹੋਵੇ ਤੇ ਫਿਰ ਇਹਦੇ ਦੇਖਣ ਵਿੱਚ, ਇਹਦੇ ਖਾਣ ਵਿੱਚ, ਇਹਦੇ ਬੋਲਣ ਵਿੱਚ, ਇਹਦੇ ਪਹਿਰਨ ਵਿੱਚ, ਇਹਦੇ ਸੁਣਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਵੇਗਾ ਉਸ ਮਨ ਦੀ ਦੇ ਨਿਸਬਤ ਜਿਹੜਾ ਮਨ ਮਤ ਦੇ ਪਿੱਛੇ ਚੱਲਦਾ ਪਿਆ ਹੈ। ਬੇਨਤੀ ਮੇਰੀ ਸਰਵਣ ਕਰਿਓ, ਇੱਕ ਮਨ ਅੱਖਾਂ ਵਿੱਚ ਆਪ ਦੇਖਦਾ ਪਿਆ ਹੈ। ਜਦੋਂ ਅਸੀਂ ਦੇਖਦੇ ਹਾਂ ਇਹ ਜ਼ਰੂਰ ਕਹਿੰਦੇ ਹਾਂ ਕਿ ਬੰਦਾ ਅੱਖਾਂ ਨਾਲ ਵੇਖਦਾ ਹੈ। ਮੈਂ ਕਹਿੰਦਾ ਹਕੀਕਤ ਇਹ ਵੇ ਕਿ ਮਨ ਜਿਹੜਾ ਉਹ ਅੱਖਾਂ ਨਾਲ ਵੇਖਦਾ ਪਿਆ ਹੈ। ਅੱਖਾਂ ਤੱਕਦੀਆਂ ਨੇ ਤੇ ਉਸ ਤੱਕਣੀ ਨੂੰ ਉਸ ਵੇਖਣ ਦਾ ਆਨੰਦ ਮਨ ਪਿਆ ਮਾਣਦਾ ਹੈ। ਕੰਨਾਂ ਨਾਲ ਆਪਾਂ ਸੁਣਦੇ ਹਾਂ ਪਰ ਕੰਨਾਂ ਵਿੱਚ ਵੀ ਬੈਠਾ ਹੋਇਆ ਮਨ ਹੀ ਸਭ ਕੁਝ ਸੁਣਦਾ ਪਿਆ। ਜ਼ਬਾਨ ਨਾਲ ਬੋਲਦੇ ਹਾਂ ਪਰ ਚੇਤੇ ਰੱਖੋ ਜ਼ਬਾਨ ਬਾਅਦ ਵਿੱਚ ਬੋਲਦੀ ਏ, ਅਸਲ ਵਿੱਚ ਜ਼ਬਾਨ ਵਿੱਚ ਮਨ ਪਿਆ ਬੋਲਦਾ ਹੈ। ਹੱਥਾਂ ਨਾਲ ਕੋਈ ਕੰਮ ਕਰਨ ਤੁਰਨੇ ਆ, ਹੱਥਾਂ ਵਿੱਚ ਵੀ ਕੰਮ ਮਨ ਪਿਆ ਕਰਦਾ। ਪੈਰਾਂ ਨਾਲ ਤੁਰਨਾ ਸ਼ੁਰੂ ਕਰਨੇ ਆ ਤੇ ਗੁਰੂ ਕੇ ਸਿੱਖੋ ਪੈਰਾਂ ਨਾਲ ਵੀ ਜਿਹੜਾ ਹੈ ਉਹ ਅਸਲ ਵਿੱਚ ਮਨ ਤੁਰਦਾ ਪਿਆ ਹੈ। ਆਪਾਂ ਕਹਾਂਗੇ ਜੀ ਇਹ ਕਿਵੇਂ? ਸਾਹਿਬ ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਜਦੋਂ ਅੱਖਾਂ ਦੇਖਦੀਆਂ ਨੇ ਤੇ ਇੱਕ ਗੱਲ ਖਿਆਲ ਕਰੀ, ਅੱਖਾਂ ਬਾਅਦ ਵਿੱਚ ਤੱਕਣ ਜਾਂਦੀਆਂ ਨੇ, ਪਹਿਲਾਂ ਮਨ ਦੇ ਵਿੱਚ ਇਹ ਸੰਕਲਪ ਜਾਂ ਵਿਕਲਪ ਉੱਠਦੇ ਨੇ, ਮੈਂ ਆ ਚੰਗੀ ਜਾਂ ਮੰਦੀ ਚੀਜ਼ ਤੱਕਣੀ ਹੈ। ਮਨ ਨੇ ਫੁਰਨਾ ਬਣਾਇਆ, ਇਕਣਾ ਦੇ ਮਨ ਵਿੱਚ ਫੁਰਨਾ ਉੱਠਿਆ। ਮਨ ਨੇ ਕਿਹਾ ਮੈਂ ਗੁਰੂ ਘਰ ਜ਼ਰੂਰ ਜਾਣਾ, ਮੈਂ ਸਤਿਗੁਰੂ ਦੇ ਦਰ ਤੇ ਪਹੁੰਚਣਾ। ਮਨ ਦੇ ਫੁਰਨੇ ਨੂੰ ਅੱਖਾਂ ਨੂੰ ਗੁਰੂ ਕੋਲ ਲੈ ਕੇ ਆਂਦਾ, ਇਕਣਾ ਦੇ ਮਨ ਵਿੱਚ ਫੁਰਨਾ ਉੱਠਿਆ। ਦੁਨੀਆਂ ਦੀਆਂ ਰੰਗ ਰਲੀਆਂ ਤੱਕਣੀਆਂ ਨੇ, ਮਨ ਉਹਨਾਂ ਨੂੰ ਰੰਗ ਰਲੀਆਂ ਵਾਲੇ ਪਾਸੇ ਲੈ ਤੁਰਿਆ। ਧਿਆਨ ਦਿਆ ਜੇ ਗੱਲ ਸਾਰੀ ਮਨ ਦੀ। ਇਕਣਾ ਦੇ ਮਨ ਨੇ ਕਿਹਾ ਮੈਂ ਗੁਰੂ ਕੀ ਬਾਣੀ ਸੁਣਨੀ ਹੈ, ਤੇ ਕੰਨ ਜਿਹੜੇ ਨੇ ਸੁਣਨਾ ਕੰਨਾਂ ਨੇ ਸੀ, ਪਰ ਮਨ ਸੀ ਉਸ ਮਨ ਦੇ ਉੱਤੇ ਸੀ ਮਤ, ਮਤ ਦੇ ਉੱਤੇ ਸੀ ਗੁਰੂ, ਜਿਨ੍ਹਾਂ ਦੀ ਮਤ ਉੱਤੇ ਗੁਰੂ ਬੈਠਾ ਸੀ ਉਹ ਕੰਨਾਂ ਨਾਲ ਕੀਰਤਨ ਸੁਣਨ ਵਾਲੇ ਪਾਸੇ ਤੁਰੇ। ਕਹਿਣ ਲੱਗੇ ਜਿਨ੍ਹਾਂ ਦੀ ਮਤ ਉੱਤੇ ਗੁਰੂ ਬੈਠਾ ਸੀ ਉਹਨਾਂ ਦੇ ਮਨ ਨੇ ਹੁਕਮ ਕੀਤਾ ਆਪਾਂ ਚੱਲੀਏ, ਚੱਲ ਕੇ ਕਿਤੇ ਬੈਠ ਕੇ ਦੋ ਘੜੀਆਂ ਗੁਰੂ ਗੁਰੂ ਕਰਾਂਗੇ। ਕਿਉਂਕਿ ਜੇ ਮਨ ਉੱਤੇ ਮਤ ਹੋਵੇਗੀ ਤੇ ਮਨ ਮਤ ਬੰਦਾ ਕਰੇਗਾ, ਤੇ ਜਿੱਦਣ ਮਨ ਉਤਲੀ ਮਤ ਉੱਤੇ ਗੁਰੂ ਬੈਠਾ ਹੋਵੇਗਾ, ਉਦਣ ਹਰ ਕਰਮ ਵਿੱਚ ਇਹ ਆਪਣੇ ਗੁਰੂ ਦੀ ਮਤ ਨੂੰ ਮੁੱਖ ਰੱਖੇਗਾ। ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਕਹਿਣ ਲੱਗੇ ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ। ਵੇਖਦਾ ਕੌਣ? ਮਨ। ਮਨ ਅੱਖਾਂ ਵਿੱਚ ਬੈਠਾ ਸਭ ਕੁਝ ਦੇਖਦਾ ਪਿਆ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਕੰਨਾਂ ਨਾਲ ਸੁਣਦਾ ਹੈ ਤੇ ਅਖਾਣ ਵਖਾਣਾ, ਵੈਸੇ ਅਖਾਣ ਦਾ ਅਰਥ ਇਹ ਵੀ ਸੱਜਣਾ ਨੇ ਕੀਤਾ, ਜ਼ਬਾਨ ਨਾਲ ਬੋਲਣਾ, ਮੂੰਹ ਨਾਲ ਬੋਲਣਾ। ਕੰਨਾਂ ਨਾਲ ਸੁਣਦਾ, ਮੂੰਹ ਨਾਲ ਬੋਲਦਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਜੀਬ ਹੈ ਅੰਦਰ ਬੋਲਦਾ, ਜ਼ਬਾਨ ਵਿੱਚ ਬੋਲਦਾ ਮਨ, ਬਹੁ ਸਾਧ ਲੁਭਾਣਾ। ਤੇ ਜਿੱਦਣ ਕੋਈ ਚੀਜ਼ ਖਾਣ ਦੀ ਫੁਰਨੇ ਪੈਦਾ ਹੋਣ, ਖਾਂਦੀ ਤਾਂ ਜੀ ਪਈ ਏ ਪਰ ਇੱਛਾ ਸ਼ਕਤੀ ਤਾਂ ਮਨ ਦੀ ਸੀ। ਕਹਿਣ ਲੱਗੇ ਜੀਭ ਹੈ ਅੰਦਰ ਬੋਲਦਾ, ਬਹੁ ਸਾਧ ਲੁਭਾਣਾ। ਫਿਰ ਅੱਗੇ ਕਹਿਣ ਲੱਗੇ ਖੱਤੀ ਕਿਰਤ ਕਮਾਉਂਦਾ, ਪੱਗ ਚੱਲੇ ਸੁਜਾਣਾ। ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਸਰੀਰ ਇੱਕ ਪੰਜਾਂ ਤੱਤਾਂ ਦਾ ਹੈ। ਇੰਦਰੇ ਇਹਦੇ ਦਸ ਨੇ, ਪਰ ਕਿੰਨੇ ਦਸਾਂ ਇੰਦਰਿਆਂ ਨੂੰ ਇੱਕ ਮਨ ਨੇ ਕਾਬੂ ਕੀਤਾ ਹੋਇਆ ਹੈ। ਮਨ ਦੀ ਚੱਲਦੀ ਜੋ ਮਨ ਕਹਿੰਦਾ ਉਹ ਚੱਲਦੀ। ਮੈਂ ਬੇਨਤੀ ਕਰਾਂ, ਦੇਖੋ ਇਸ ਮਨ ਨੂੰ ਨੀਵਾਂ ਕਰਨ ਦੇ ਲਈ ਸਾਡੀ ਮਤ ਉੱਚੀ ਹੋਣੀ ਅਤ ਜ਼ਰੂਰੀ। ਉੱਚੀ ਮਤ ਦਾ ਭਾਵ ਕੀ ਹੈ? ਕਿ ਉੱਚੀਆਂ ਗੱਲਾਂ ਕਰਨ ਦਾ ਨਾਮ ਉੱਚੀ ਮਤ ਹੈ? ਪਹਿਲੀ ਗੱਲ, ਜਿਨ੍ਹਾਂ ਨੇ ਗੁਰੂ ਤੋਂ ਮਨ ਨੀਵਾਂ ਲੈਣ ਦੀ ਜਾਚ ਸਿੱਖਣੀ ਹੈ, ਉਹ ਆਪਣੇ ਮਨ ਨੂੰ ਆਪਣਾ ਨਾ ਰਹਿਣ ਦੇਣ, ਉਹ ਆਪਣੇ ਮਨ ਨੂੰ ਗੁਰੂ ਦਾ ਬਣਾ ਦੇ। ਮਨ ਨੂੰ ਗੁਰੂ ਨੂੰ ਦੇ ਦੇਈਏ ਤੇ ਮਨ ਨੀਵਾਂ ਕਿਉਂ ਨਹੀਂ ਹੋਵੇਗਾ? ਰਾਜੇ ਸ਼ਿਵਨਾਭ ਨੂੰ ਇਹੀ ਗੱਲ ਮੇਰੇ ਸੱਚੀ ਸਰਕਾਰ ਨੇ ਕਹੀ ਸੀ। ਕਹਿਣ ਲੱਗੇ ਮਨ ਉਹ ਉੱਚੇ ਹੁੰਦੇ ਨੇ ਜਿਨ੍ਹਾਂ ਕੋਲ ਅਹੰਗ ਬੁੱਧ ਹੋਵੇ, ਹੰਕਾਰ ਦੀ ਬਿਰਤੀ ਹੋਵੇ। ਸ਼ਿਵਨਾਭ ਨੇ ਕਿਹਾ ਸੀ, ਮਹਾਰਾਜ ਤੁਸੀਂ ਸੁੱਕੇ ਖਰੇ ਕੀਤੇ ਨੇ, ਸੁੱਕਾ ਬਾਗ ਹਰਾ ਹੋ ਗਿਆ। ਤੇ ਅਸਲ ਵਿੱਚ ਜੇ ਸੁੱਕੇ ਖਰੇ ਬਾਗ ਸੁੱਕੇ ਖਰੇ ਹੋ ਸਕਦੇ ਨੇ, ਤੇ ਗੁਰੂ ਜੀ ਲਈ ਮਨੁੱਖ ਨੂੰ ਖਰਿਆ ਕਰਨਾ ਕੋਈ ਵੱਡੀ ਬਾਤ ਹੈ? ਸਾਹਿਬ ਨੇ ਤਾਂ ਕਿਹਾ, ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਬੰਦਾ ਕੀ ਸਾਹਮਣੇ ਕਿ ਸਤਿਗੁਰੂ ਉਹਦੇ ਅੰਦਰ ਨੂੰ ਖਰਿਆ ਨਹੀਂ ਕਰ ਸਕਦੇ? ਹਰਿਆਵਲ ਨਹੀਂ ਉਹਨੂੰ ਨਾਮ ਵੀ ਦੇ ਸਕਦੇ? ਮਨ ਨੂੰ ਖੇੜਾ ਨਹੀਂ ਦੇ ਸਕਦੇ? ਉਹਨੇ ਕਿਹਾ, ਮਹਾਰਾਜ ਤੁਸੀਂ ਸੁੱਕੇ ਬਾਗ ਹਰੇ ਕਰ ਦਿੱਤੇ ਨੇ, ਤੇ ਇੱਕ ਕਿਰਪਾਲਤਾ ਮੇਰੇ ਤੇ ਕਰੋ ਕਿ ਮੇਰਾ ਕਈ ਜਨਮਾਂ ਦਾ ਮਨ ਸੁੱਕਾ ਪਿਆ ਹੈ, ਇਹ ਵੀ ਸਮਝ ਪੈ ਜਾਏ ਵੀ ਮਨ ਵਾਕਈ ਸੁੱਕਾ ਹੈ। ਕਿਉਂਕਿ ਇੱਥੇ ਸੁੱਕੇ ਮਨ ਵੀ ਦਾਅਵਾ ਕਰਦੇ ਨੇ ਸੀ ਹਰਿਆਵਲ ਵਿੱਚ। ਹਕੀਕਤ ਇਹ ਕਿ ਬੰਦਾ ਜਦੋਂ ਰੋਗ ਨਾਲ ਸਮਝੌਤਾ ਕਰ ਲੈ ਨਾ, ਉਹ ਅਰੋਗਤਾ ਨੂੰ ਮਾੜਾ ਕਹਿਣ ਲੱਗ ਪੈਂਦਾ ਹੈ। ਜਦੋਂ ਬੰਦਾ ਵਿਕਾਰਾਂ ਨੂੰ ਸਮਝੌਤਾ ਕਰ ਲੈ, ਉਦੋਂ ਉਹ ਨਿਰਮਲ ਮਨ ਨੂੰ ਮਾੜਾ ਸਮਝਣ ਲੱਗ ਪੈਂਦਾ। ਤੇ ਸੱਚ ਜਾਣੋ, ਜਦੋਂ ਕੋਈ ਗੁਰੂ ਨੂੰ ਨਾਲ ਸਮਝੌਤਾ ਕਰਕੇ ਆਪਣਾ ਮਨ ਗੁਰੂ ਨੂੰ ਦੇਦਾ ਨਾ, ਉਦੋਂ ਉਹ ਵਿਕਾਰਾਂ ਨੂੰ ਮਲੀਨ ਸਮਝਣ ਲੱਗ ਪੈਂਦਾ ਹੈ। ਸਾਹਿਬ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਕੀਤੇ ਨੇ, ਮਨ ਨੀਵਾਂ ਕਿਵੇਂ ਹੋਵੇ? ਉੱਥੇ ਹਜ਼ੂਰ ਨੇ ਸ਼ਿਵਨਾਭ ਨੂੰ ਇੱਕੋ ਗੱਲ ਕਹੀ ਸੀ। ਕਹਿਣ ਲੱਗੇ, ਜੇ ਮਨ ਨੂੰ ਨੀਵਾਂ ਕਰਨਾ ਹੈ, ਮਨ ਨੂੰ ਖਰਿਆ ਕਰਨਾ ਹੈ, ਤੇ ਇੱਕ ਕੰਮ ਕਰ, ਮੈਨੂੰ ਕੁਝ ਨਾ ਕੁਝ ਭੇਟਾ ਜ਼ਰੂਰ ਦੇ। ਤੇ ਕਈ ਵਾਰੀ ਬੇਨਤੀ ਕੀਤੀ, ਪਹਿਲਾ ਸਮਾਂ ਸੀ ਜਦੋਂ ਬਾਬਾ ਜੀ ਨੇ ਭੇਟਾ ਮੰਗੀ। ਕਹਿਣ ਲੱਗੇ, ਕੁਝ ਭੇਟਾ ਦੇ। ਕਹਿੰਦਾ, ਹੁਕਮ ਕਰੋ ਭੇਟਾ ਕੀ ਦਿਆਂ? ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਭੇਟਾ ਉਹ ਦਈ ਜਿਹੜੀ ਤੇਰੀ ਆਪਣੀ ਹੋਵੇਗੀ, ਜਿਹਦੇ ਤੇ ਤੇਰਾ ਆਪਣਾ ਪੂਰਾ ਅਧਿਕਾਰ ਹੋਵੇ। ਆਪਣੇ ਮਨ ਨੂੰ ਕਿਵੇਂ ਨੀਵਾਂ ਕਰੀਏ? ਤੇ ਮਨ ਨੀਵਾਂ ਕਿਉਂ ਨਹੀਂ ਹੁੰਦਾ ਪਿਆ? ਕਹਿਣ ਲੱਗੇ, ਆਪਣੀ ਭੇਟਾ ਦਈ ਤੇ ਜਿਹਦੇ ਤੇ ਤੇਰਾ ਆਪਣਾ ਪੂਰਨ ਅਧਿਕਾਰ ਹੋਵੇ। ਉਸ ਵੇਲੇ ਸ਼ਿਵਨਾਭ ਨੇ ਕਿਹਾ ਕਿ ਹੀਰੇ ਲਿਆਓ, ਇਹ ਮੇਰੇ ਖਜ਼ਾਨੇ ਵਿੱਚੋਂ ਨੇ। ਹੀਰੇ ਭਰ ਕੇ ਥਾਂ ਲਿਆਏ। ਹਜ਼ੂਰ ਨੇ ਹੱਥ ਨਾਲ ਇਸ਼ਾਰਾ ਕੀਤਾ, ਨਹੀਂ ਸ਼ਿਵਨਾਭ, ਇਹ ਤੇਰੇ ਨਹੀਂ। ਕਹਿੰਦਾ, ਮੇਰੇ ਨੇ? ਕਹਿੰਦੇ ਨੇ, ਕਦੀ ਅਤੀਤ ਵਿੱਚ ਬੀਤੇ ਵੱਲ ਝਾਤੀ ਮਾਰ, ਇਸ ਖਜ਼ਾਨੇ ਦੀ ਚਾਬੀ ਤੇਰੇ ਬਾਪ ਦੇ ਸਰਾਣੇ ਰਹਿੰਦੀ ਸੀ। ਉਹ ਕਹਿੰਦਾ ਸੀ, ਹੀਰੇ ਮੇਰੇ ਨੇ, ਉਹ ਚਲਾ ਗਿਆ ਤੇਰੇ ਬਾਪੂ ਤੋਂ ਪਹਿਲਾਂ, ਤੇਰੇ ਪਿਤਾ ਤੋਂ ਪਹਿਲਾਂ, ਤੇਰੇ ਪਿਤਾਮਾ, ਤੇਰੇ ਦਾਦਾ ਜੀ ਕਹਿੰਦੇ ਸਨ ਖਜ਼ਾਨਾ ਮੇਰਾ, ਉਹ ਚਲੇ ਗਏ। ਖਜ਼ਾਨਾ ਤੇਰੇ ਬਾਪ ਨੂੰ ਮਿਲਿਆ, ਤੇਰਾ ਬਾਪ ਚਲਾ ਗਿਆ, ਖਜ਼ਾਨਾ ਤੈਨੂੰ ਮਿਲ ਗਿਆ। ਆਪਣੀ ਉਹ ਚੀਜ਼ ਹੁੰਦੀ ਹੈ ਜਿਹਦੇ ਤੇ ਜਨਮਾਂ ਜਨਮਾਂ ਦਾ ਕਬਜ਼ਾ ਹੋਵੇ। ਕੱਲ ਨੂੰ ਤੂੰ ਮਰ ਗਿਆ, ਤੇਰੇ ਪੁੱਤਰਾਂ ਨੇ ਕਹਿਣਾ ਖਜ਼ਾਨਾ ਸਾਡਾ, ਮੈਨੂੰ ਉਹ ਚੀਜ਼ ਦੇ ਦੇ ਜਿਹੜੀ ਤੇਰੀ ਆਪਣੀ ਹੋਵੇ। شیو ناب خاموش ہے. کہن لگا مہاراج چلو ہیرے موتی او نے آ تن تا میں کمایا ہے نا, یہ تن میرا ہے, تسی تن میں پیٹ کرنا. حضور کہندے نے نہیں تینو پتا نہیں, اے بھی کدی کسے دا بنیا نہیں, تیرے کول آن تو پہلا پتا نہیں کنیا ہتھاں وچوں نکل کے آیا ہے, یہ ٹکنا نہیں. تن وی کہندا میرا نہیں. کہن لگا مہاراج کہ آ تن تا میرا ہے نا. حضور کہن لگے بھی جھوٹ ہے, تن آندا ضرور ہے پر اینا بے وفا ہے, واپس کدی کسے دے نال نہیں گیا. تن آندے ضرور نے, کدی کسے دا شریر کسے دے نال گیا ہے. کہن لگا مہاراج ہیرے میرے نہیں, اے راج پاگ میرا نہیں, اے ایش ورد میرا نہیں, اے تن میرا نہیں, تن میرا نہیں. کہندا مینوں سمجھ پے گی من میرا ہے, میں من دینا وا. کہن لگے من بھی اونی دیر تک نہیں جتا جاندا جنی دیر تک جن پردا پایا او نہ لایا جائے. کہن لگے من تیرا اپنا. کہندا مہاراج من تے میرا ہے. کہندے اینوں پوچھ کے دیکھ کدی کدی اینے تیری منی ہے, اے تاں اپنیاں منادا ہے تینوں. جے تیرا ہوندا تے تیری ضرور ماندا. چرن پکڑ کے کہندا پھر دسو میرا کی ہے. کہن لگے بس تیری آ میں جڑی کئی جنما تو چکی پھرنا ہے, جے من نو پیٹ کرن دی جا سکنی ہے تے میں نو چھڈ دے, تو میں پیٹا کر دے. جدن میں نو چھڑ دے گا ادو بعد تیرے اندروں توں پرگٹ ہوے گا. بس ایک میں ہی نہیں جڑی من نو اچیاں کر کے رکھ دیے. میں بےنتی کر رہا کہ من نیواں کیوں نہیں کھندا پیا, کیونکہ میں اینی پربل ہے. جے کچھ گن آ گیا تے کہہ دیتا ہم بد کب کلین, ہم پنڈت ہم جوگی سنیاسی, یہ من نیویں تھوڑا نے. ہم بد کب کلین, ہم پنڈت ہم جوگی سنیاسی, گیانی گنی سور ہم داتے, اے بد کب ہے نا سی میں تا پھر آگی. جے کتے تیرت تے گئے تے کہن لگے تیرت جاؤں تا ہاں ہاں کرتے, پنڈت پوچھوں تو مایا راتے. جے کتے چار اکھر پڑھ لے, کتے گن آ گیا, کتے دان پن کر دیتا, تے من نے کیا منع کہ دیکھ تو دان پن کرنا پیا. صاحب نے کیا من نیواں تھوڑا ہویا, تیرت برت ار دان کر من میں ترے گمان, نانک نیفل جات تے جوں کنچر پشنا. من ہی نیواں ہویا. اصل وچ دھرم دے کرم کرن دے نال من نو نیویاں ہونا چاہیدا سی, پر بد قسمتی ہے کہ دھرم دے کرم کماندیاں کماندیاں نیواں ہون دی تھاں تے اے من دن رات جیڑا وہ اچا ہون لگ پیا ہے. دن رات یہ اچائی بھی جانا ہے. اسی روز کہنے ہیں کہ مہاراج کرپا کر, سکھاں دا من نیواں ہو جائے تے اینا دی مت اچی ہو جائے. اے جے من نیواں کرنا ہے تے اپنی میں نو چھڈن دا یتن کریے. تے گرو صاحب نے بانی وچ کہا ہے, کہن لگے جیڑے تو کرم پیا کرنا ہے اپنے من نو پاویں تیری مرضی ماندا نہیں, اینو گرو چرنا وچ بھیٹ کر دے. جے گرو نمرتا وچ ہے جڑے من نیوے ہو جان گے سچ جانی وہی ہون گے جنہاں نے اپنا آپ گرو نو دے دیتا ہے. صاحب کرپالو جی نے بچن کیتے تے اسی بچن حضور دے پڑھنے ہیں. کہن لگے کنچن شوں پائیے نہیں تول, جے من نیواں کرنے تے اے دے نیوے خون لی من دے رام لیا ہے مول, جے سائیں نو پانی من بیچے ستگر کے پاس, اس سیوک کے کارج راس اپنا من تو گرو نو دے دے, اندر دی تو چھڈ دے. تے جے اندر دی میں میری مت نو پکڑ کے رکھیا تے صاحب کہندے پھر اے من چھیتی کیتیاں نیواں ہونا نہیں, تے اے ہنکار وچ اے کھینکڑ وچ تے کئی وری ہوندا کی بھلیکھا پیندا ہے بندے دی مت اچی ہے. میں مت اچی والے پاسے تراں, بھلیکھا پیندا ہے بندے دی مت اچی ہے, پر حقیقت وچ گلاں اچیاں ہوندیاں نے مت اچی نہیں ہوندی. فرق ہے نا, خیال اچے ہونے, خیال اچے تو بھاو گلاں اچیاں کر لینیاں, تے حقیقت وچ جڑا اندر ہے وہ اسی طرح نیویں پن وچ رہندا ہے. گل اچی کرن دے نال کدی بھی مت اچی نہیں ہوندی. مت اچی تاں ہووے گی جے مت دے اتے گرو دا شبد ٹکیا ہووے گا, جے گرو وسیا ہووے گا. بھائی صاحب نے شبد بڑے سونے کہے ہیں, وہ کہندے نے کئی واری جیڑی چیز اچی ہوندی ہے حقیقت وچ گرو کے سکھو او دا اندر جڑا او نیواں پن ہوندا ہے. خیال اچے ہون گے پر مت اچی نہیں, وچاراں اچیاں دی گل کرے گا پر مت نیویں رہے گی. بھائی صاحب جی نے بڑے کمال دے بچن کہے نے, ਉਹ ਕਹਿੰਦੇ ਨੇ ਇੱਕ ਬੰਦਾ ਮਾਲਾ ਹੱਥ ਵਿੱਚ ਪਕੜਦਾ ਹੈ, ਇਕਾਗਰਤਾ ਬਖਸ਼ਿਓ। ਜਦੋਂ ਉਹ ਮਾਲਾ ਪਕੜਦਾ ਹੈ ਤੇ ਮਾਲਾ ਦੇ ਇੱਕ ਇੱਕ ਮਣਕੇ ਨੂੰ, ਮਾਲਾ ਦੇ ਇੱਕ ਇੱਕ ਮਣਕੇ ਨੂੰ ਪਕੜ ਕੇ ਉਹ ਰਾਮ ਰਾਮ ਜਾਂ ਗੁਰੂ ਗੁਰੂ ਕਹਿੰਦਾ ਹੈ। ਮੇਰੀ ਬੇਨਤੀ ਨੂੰ ਥੋੜਾ ਜਿਹਾ ਸੁਣਿਓ ਇਕਾਗਰਤਾ ਨਾਲ। ਇੱਕ ਇੱਕ ਮਣਕੇ ਉੱਤੇ ਰਾਮ ਰਾਮ ਗੁਰੂ ਗੁਰੂ ਕੋਈ ਕਹਿ ਰਿਹਾ ਹੈ, ਕਹਿੰਦੇ ਨੇ ਸਾਰੇ ਮਣਕੇ ਗਿਣਤੀ ਵਿੱਚ ਆ ਗਏ। ਸਿਰਫ ਇੱਕ ਉਦਾਹਰਣ ਦਾ ਪੱਖ ਹੈ, ਸਾਰੇ ਮਣਕਿਆਂ ਤੇ ਰਾਮ ਵਾਹਿਗੁਰੂ ਕਿਹਾ ਗਿਆ। ਜਿਹੜਾ ਸਭ ਤੋਂ ਸ਼੍ਰੋਮਣੀ ਮਣਕਾ ਹੈ ਨਾ, ਉਹਨੂੰ ਕਿਹਾ ਜਾਂਦਾ ਹੈ ਮੇਰੂ ਮਣਕਾ। ਉੱਚਾ ਸਭ ਤੋਂ ਹੈ, ਸਿਖਰ ਦੇ ਉੱਤੇ ਵੇ ਸਾਰੇ ਮਣਕੇ ਗਿਣਤੀ ਵਿੱਚ ਆਉਣਗੇ, ਪਰ ਇਹ ਕਦੀ ਵੀ ਨਾ ਭੁੱਲੀਏ ਮੇਰੂ ਮਣਕਾ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਇਹਦਾ ਕਾਰਨ ਕੀ? ਕਹਿਣ ਲੱਗੇ ਸਭ ਤੋਂ ਉੱਚਾ ਬਣਿਆ ਬੈਠਾ ਮੇਰੂ ਜ਼ਰੂਰ ਕਹਿੰਦੇ ਨੇ, ਪਰ ਹਕੀਕਤ ਵਿੱਚ ਇਹਦੀ ਗਿਣਤੀ ਕੋਈ ਵੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਉੱਚਾ ਕਰੀ ਬੈਠਾ, ਸਭ ਤੋਂ ਉੱਚਾ ਬਣਾਏ ਤੇ ਸੱਚ ਜਾਣ, ਜੇ ਤੇਰੇ ਉੱਤੇ ਨਾਮ ਨਹੀਂ, ਸਿਮਰਨ ਨਹੀਂ, ਹਰ ਮਣਕਾ ਗਿਣਤੀ ਵਿੱਚ ਆਏਗਾ, ਪਰ ਉੱਚਾ ਰਹਿਣ ਵਾਲਾ ਮੇਰੂ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਤੇ ਇਸ ਉੱਚੇਪਨ ਦਾ ਆਪਾਂ ਕੀ ਕਰਨਾ ਜਿਹੜਾ ਰੱਬ ਦੇ ਘਰ ਵਿੱਚ ਕਿਸੇ ਗਿਣਤੀ ਵਿੱਚ ਵੀ ਨਾ ਹੋਵੇ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ ਸੀ, ਕੱਲ ਵੀ ਬੇਨਤੀ ਕੀਤੀ ਸੀ, ਸਿੰਬਲ ਦਾ ਰੁੱਖ ਦੇਖਣ ਨੂੰ ਬੜਾ ਉੱਚਾ ਹੈ, ਪਰ ਚੇਤੇ ਰੱਖੋ ਉਹਦਾ ਉੱਚਾਪਨ ਕਿਸੇ ਅਰਥ ਨਹੀਂ। ਉੱਚਾ ਹੋ ਕੇ ਵੀ ਉਹਦੇ ਪੱਲੇ ਕੁਛ ਨਹੀਂ, ਨਾ ਉਹਦੇ ਪੱਤੇ, ਨਾ ਉਹਦੇ ਫੁੱਲ, ਨਾ ਉਹਦੇ ਫਲ, ਵੱਖ ਵੱਖਾਂ ਕਿਸੇ ਕੰਮ ਨਹੀਂ ਆਉਂਦਾ ਪਿਆ। ਸਿੰਬਲ ਉੱਚਾ ਹੈ ਪਰ ਕੰਮ ਕਿਸੇ ਨਹੀਂ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਸੱਚ ਜਾਣੀ ਕਿ ਇਲ ਜਿਹੜੀ ਏ ਉਹਦੀ ਉਡਾਰੀ ਬੜੀ ਉੱਚੀ, ਕਿਤੇ ਅਸਮਾਨ ਦੇ ਸਿਖਰ ਦੇ ਉੱਪਰ ਜਾ ਕੇ ਇਲ ਉੱਡਦੀ ਪਈ ਏ, ਤੇ ਜਿਤਨਾ ਉੱਚਾ ਇਲ ਉੱਡਦੀ ਏ, ਮਤ ਸਮਝੀਏ ਕਿ ਉੱਚੇ ਉੱਡਣ ਵਾਲੇ, ਉੱਚੇ ਖਿਆਲਾਂ ਵਾਲੇ, ਉੱਚੀਆਂ ਗੱਲਾਂ ਕਰਨ ਵਾਲੇ, ਉੱਚੀਆਂ ਗੱਲਾਂ ਲਿਖਣ ਵਾਲਿਆਂ ਦੀ ਮਤ ਵੀ ਉੱਚੀ ਹੋਵੇਗੀ। ਇਲ ਸਭ ਤੋਂ ਉੱਚੀ ਉੱਡਦੀ ਏ, ਪਰ ਬਿਰਤੀ ਇੰਨੀ ਨੀਵੀਂ ਹੈ, ਉੱਚੀ ਉੱਡ ਕੇ ਵੀ ਮਰੇ ਕੋਈ ਪਿੰਜਰ ਜਿਹੜੇ ਨੇ ਉਹਨੂੰ ਤੱਕ ਕੇ, ਮਰੇ ਕੋਈ ਪਿੰਜਰਾਂ ਵੱਲ ਆਪਣਾ ਧਿਆਨ ਰੱਖਦੀ ਏ, ਉਹਦੀ ਉੱਚੀ ਉਡਾਰੀ ਕਿਸੇ ਲੇਖੇ ਨਹੀਂ, ਕਿਉਂਕਿ ਉਹਦੀ ਮਤ, ਉਹਦੀ ਅੰਦਰ ਦੀ ਬਿਰਤੀ ਅੱਤ ਦੀ ਨੀਵੀਂ ਹੈ। ਮਾਲਾ ਦਾ ਮਣਕਾ ਮੇਰੂ ਸਭ ਤੋਂ ਉੱਚਾ ਹੈ, ਪਰ ਉੱਚਾਪਣ ਕਦੀ ਗਿਣਤੀ ਵਿੱਚ ਨਹੀਂ ਆਉਂਦਾ ਪਿਆ। ਸਿੰਬਲ ਸਭ ਤੋਂ ਉੱਚਾ ਹੈ, ਪਰ ਫੁੱਲ ਤੇ ਫਲ ਉਹਦੇ ਕਦੀ ਕੰਮ ਨਹੀਂ ਆਉਂਦੇ ਪਏ। ਗੁਰੂ ਕੇ ਸਿੱਖੋ, ਇਲ ਸਭ ਤੋਂ ਉੱਚੀ ਹੈ, ਇੰਨੀ ਉੱਚੀ ਉਡਾਰੀ, ਪਰ ਖਾਂਦੀ ਤਾਂ ਮਰੇ ਕੋਈ ਪਿੰਜਰਾਂ ਵੱਲ ਧਿਆਨ ਰੱਖਦੀ ਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਥਾ ਦੇਖੀ, ਉੱਚੀ ਮਤ ਦੀਆਂ ਗੱਲਾਂ ਨਾ ਕਰੀ ਜਾਈ, ਕਿਤੇ ਉੱਚੇ ਖਿਆਲਾਂ ਨਾਲ ਲੋਕਾਂ ਨੂੰ ਕੀਲੀ ਨਾ ਜਾਈ। ਦੇਖ, ਉੱਚੇ ਖਿਆਲ ਕਹਿਣ ਨਾਲ, ਉੱਚੀਆਂ ਗੱਲਾਂ ਕਹਿਣ ਨਾਲ ਮਤ ਨਹੀਂ ਉੱਚੀ ਹੁੰਦੀ। ਮਤ ਤਾਂ ਉੱਚੀ ਹੁੰਦੀ ਏ ਜੇ ਇਹਦੇ ਉੱਤੇ ਗੁਰੂ ਕੇ ਸ਼ਬਦ ਦਾ ਕੁੰਡਾ ਹੋਵੇ। ਸਾਹਿਬ ਕਿਰਪਾਲੂ ਭਾਈ ਗੁਰਦਾਸ ਹੋਣਾ ਦੇ ਬਚਨ ਨੇ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਕਦੀ ਉਹ ਗਿਣਤੀ ਵਿੱਚ ਨਹੀਂ ਆਉਂਦੀ, ਕਿਉਂਕਿ ਉਹ ਵੱਡੀ ਏ, ਮਣਕਾ ਵੱਡਾ ਹੈ। ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ, ਜੈਸੇ ਬਿਰਖਨ ਬਿਖੈ ਤੇਖੀਐ ਸਿੰਬਲ ਉੱਚੋ। ਕਹਿਣ ਲੱਗੇ ਨੇਪੁਲ ਭਇਓ ਸੋ ਅਤ ਅਧਕਾਰੀ ਕਹਿ। ਕਹਿਣ ਲੱਗੇ ਜੈਸੇ ਪੰਛੀਅਨ ਮਚੀਲ ਉੜਤ ਆਕਾਸ਼ ਚਾਰੀ, ਖੇਰੈ ਮ੍ਰਿਤ ਪਿੰਜਰਨ ਉੱਚੈ ਮਤ ਪਾਏ ਕਹਿ। ਉੱਚੀ ਉੱਡ ਕੇ ਵੀ ਉਹ ਕੇਵਲ ਪਿੰਜਰ ਤੱਕਦੀ। ਗੁਰੂ ਕੇ ਸਿੱਖੋ, ਜੇ ਖਿਆਲ ਹੋਣ ਮੇਰੇ ਕਹਿਣ ਨੂੰ ਉੱਚੇ, ਤੇ ਬਿਰਤੀ ਮੇਰੀ ਨੀਵੀਂ ਹੋਵੇ, ਤੇ ਉਹ ਉੱਚੀ ਮਤ ਨਹੀਂ। ਜੇ ਲਿਖਣ ਵਿੱਚ ਸ਼ਬਦ ਮੇਰੇ ਉੱਚੇ ਹੋਣ, ਪਰ ਮੇਰੇ ਆਪਣੇ ਅੰਦਰ ਦਾ ਇਖਲਾਕ ਨੀਵਾਂ ਹੋਵੇ, ਸੱਚ ਜਾਣੋ ਉਹ ਉੱਚੀ ਮਤ ਨਹੀਂ। ਜੇ ਮੈਂ ਵਿਆਖਿਆ ਉੱਚੇ ਸ਼ਬਦਾਂ ਦੀ ਕਰਾਂ, ਆਪ ਨੀਵਾਂ ਹੋਵਾਂ, ਤੇ ਫਿਰ ਇਹੋ ਜਿਹੀ ਮਤ ਨੂੰ ਸਾਹਿਬ ਕਹਿੰਦੇ ਨੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਕਿਉਂਕਿ ਮਤ ਉੱਚੀ ਨਹੀਂ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿਤਵੀਆਂ। ਕਹਿਣ ਲੱਗੇ ਅਸਲ ਵਿੱਚ ਸੱਚ ਜਾਣੀ ਉਹਦਾ ਬਾਹਰਲਾਪਣ ਜਿਹੜਾ, ਉੱਚੀ ਮਤ ਨਹੀਂ। ਬੇਨਤੀ ਕਰ ਰਿਹਾ, ਮਨ ਦਾ ਤਾਂ ਨੀਵਾਂ ਕਰਦੇ, ਕਿਸੇ ਵੀ ਗੁਣ ਦਾ ਹੰਕਾਰ ਨਾ ਹੋਣਾ, ਸੱਚ ਜਾਣੋ ਇਹ ਮਨ ਨੀਵਾਂ ਹੈ। ਅੰਗ ਬੁੱਧ ਦਾ ਮਿਟ ਜਾਣਾ, ਇਹ ਮਨ ਨੀਵਾਂ ਹੈ। ਤੇ ਜਦੋਂ ਵੀ ਕੋਈ ਦਾਤਾ ਦਾਤ ਦੇ, ਆਪਣੇ ਅੰਦਰ ਨੂੰ ਸਿੱਖਾਂ ਤੋਂ ਨੀਵਿਆਂ ਕਰਕੇ ਆਏ, ਆਪਣੇ ਅੰਦਰ ਨੂੰ ਚੁਕਾ ਦੇ, ਗੁਰੂ ਚਰਨਾਂ ਵਿੱਚ ਸਮਰਪਿਤ ਕਰ ਦੇ, ਤੇ ਜਿਹੜੇ ਮਨ ਨੀਵੇਂ ਰੱਖ ਕੇ ਚੱਲੇ, ਉਹਨਾਂ ਨੇ ਸਾਈਂ ਦੇ ਦਰ ਤੋਂ ਦਾਤਾਂ ਵੀ ਪਾਈਆਂ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਫਿਰ ਮਤ ਉੱਚੀ ਕਿਵੇਂ ਹੋਵੇ? ਦੇਖੋ ਮਤ ਉੱਚੀ ਆਪਣੇ ਖਿਆਲਾਂ ਨਾਲ ਨਹੀਂ, ਮਤ ਉੱਚੀ ਹੋਵੇਗੀ ਉੱਚਿਆਂ ਦੀ ਸੰਗਤ ਕਰਕੇ। ਹੁਣ ਉੱਚੇ ਕੌਣ ਨੇ? ਦੇਖੋ ਇੱਕ ਵੇਲ ਵਿੱਚ ਇੰਨੀ ਤਾਕਤ ਹੈ, ਜਿਹੋ ਜੀ ਸੰਗਤ ਮਿਲੇ ਉਹ ਉਹੋ ਜੀ ਹੋ ਜਾਂਦੀ। ਆਪਾਂ ਸਿੱਧੀ ਜੀ ਗੱਲ ਲਈਏ ਆਪਣੇ ਘਰਾਂ ਵਿੱਚ, ਮੈਂ ਪੇਂਡੂ ਜੀ ਉਦਾਹਰਣ ਲੈ ਰਿਹਾ, ਕਾਲੀ ਤੋਰੀ ਦੀ ਵੇਲ ਅਸੀਂ ਲਾਉਂਦੇ ਹਾਂ, ਜੇ ਕਿਤੇ ਉਹ ਵੇਲ ਖੂਹ ਦੇ ਨੇੜੇ ਲਾਈ ਹੋਵੇ ਨਾ, ਤੇ ਅਚਨਚੇਤ ਕਿਤੇ ਉਹਦਾ ਮੂੰਹ ਖੂਹ ਵਾਲੇ ਪਾਸੇ ਹੋ ਜਾਏ, ਤੇ ਉਹ ਵੇਲ ਇੱਕੋ ਦਮ ਖੂਹ ਦੀਤਨੀ, ਜਿਤਨਾ ਖੂਹ ਡੂੰਘਾ ਹੈ ਓਨੀ ਵੇਲ ਡੂੰਘੀ ਚਲੀ ਜਾਏਗੀ, ਥੱਲੇ ਉਹਦੇ ਵਿੱਚ ਡਿੱਗ ਪੈਗੀ। ਜੇ ਮੰਨ ਲਓ ਉਹਦੇ ਨੇੜੇ ਖੂਹ ਵੀ ਕੋਈ ਨਹੀਂ, ਉੱਥੇ ਰਹਿ ਤੇ ਸੱਚ ਜਾਣੋ ਉਹ ਵੇਲ ਪੁੰਗਰੇਗੀ, ਵਧੇ ਫੁੱਲੇਗੀ ਜ਼ਰੂਰ, ਪਰ ਆਪਣੇ ਦਾਇਰੇ ਤੱਕ ਉਲਝ ਕੇ ਰਹਿ ਜਾਏਗੀ। ਤੇ ਜੇ ਕਿਤੇ ਉਹ ਉੱਚੇ ਰੁੱਖ ਦੇ ਨੇੜੇ ਹੋ ਜਾਏ ਪੈਦਾ, ਉਹਦੇ ਨੇੜੇ ਲਾਈ ਹੋਵੇ ਤੇ ਉਹਦੇ ਮੂੰਹ ਨੂੰ ਇੱਕ ਵਾਰੀ ਰੁੱਖ ਵਾਲੇ ਪਾਸੇ ਕਰ ਦਿਓ, ਪਰਤ ਕੇ ਰੋਜ਼ ਰੋਜ਼ ਕਰਨ ਦੀ ਲੋੜ ਨਹੀਂ, ਉਹ ਇੰਨੀ ਉੱਚੀ ਚਲੀ ਜਾਏਗੀ ਜਿੰਨਾ ਉੱਚਾ ਰੁੱਖ ਹੋਵੇਗਾ। ਬਸ ਮਤ ਤਾਂ ਇੱਕ ਵੇਲ ਦੀ ਤਰ੍ਹਾਂ ਹੈ, ਜੇ ਕਿਤੇ ਵਕਾਰਾਂ ਵਾਲੇ ਖੂਹ ਵਾਲੇ ਪਾਸੇ ਮੂੰਹ ਹੋ ਗਿਆ ਤੇ ਸੱਚ ਜਾਣੀ ਬਿਲਕੁਲ ਰਸਾਤਲ ਵਿੱਚ ਨਿਗੜ ਜਾਏਗੀ। ਜੇ ਨਾ ਮੂੰਹ ਹੋਇਆ ਆਪਣੀ ਖੌਮੇ ਵਿੱਚ ਹੀ ਉਲਝ ਕੇ ਪਈ ਰਹੇਗੀ, ਮੇਰੇ ਵਰਗਾ ਕੋਈ ਨਹੀਂ। ਤੇ ਜਦੋਂ ਕਿਤੇ ਆਪਣੇ ਤੋਂ ਉੱਚੇ ਗੁਰੂ ਦੀ ਸੰਗਤ ਹੋ ਗਈ ਨਾ, ਤੇ ਸੱਚ ਜਾਣੀ ਫਿਰ ਇੰਨੀ ਉੱਚੀ ਹੋ ਜਾਏਗੀ ਜਿੰਨੀ ਸਤਿਗੁਰੂ ਕੀ ਮਤ ਹੈ, ਸਿੱਖ ਦੀ ਮਤ। ਗੁਰੂ ਜੀ ਆਪਣੀ ਮਤ ਵਿੱਚ ਰਲਾ ਕੇ ਉੱਚਿਆਂ ਕਰ ਦਿੰਦੇ, ਉੱਚਿਆਂ ਤੱਕ ਜਾਏਗੀ ਤੇ ਉੱਚੀ ਪਹੁੰਚੇਗੀ, ਪਰ ਇਸ ਉੱਚੀ ਮਤ ਕਰਨ ਦੇ ਲਈ ਅਰਦਾਸ ਕਰਨੀ ਪੈਂਦੀ। ਮਤ ਅੱਖਰਾਂ ਨਾਲ ਨਹੀਂ ਆਉਂਦੀ, ਮਤ ਲਈ ਬੇਨਤੀ ਕਰਨੀ ਪੈਂਦੀ। ਦਾਤਾ ਜੀ ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਇਹ ਕਹਿਣਾ ਪੈਂਦਾ, ਦਾਸ ਤੇਰੇ ਕੀ ਬੇਨਤੀ, ਰਿਧ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ਼। ਇਹ ਕਹਿਣਾ ਪੈਂਦਾ, ਕਰ ਕਿਰਪਾ ਨਿਧ ਬਸੈ ਰਿਦੋ ਬਸੋ ਰਿਧੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ। ਦਾਤਾ ਜੀ ਕੇ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾ। ਅਸਲ ਵਿੱਚ ਮਤ ਉੱਚੀ ਵਾਲਾ ਖੰਡ ਸ਼ਰਮ ਖੰਡ ਹੈ, ਕਹਿ ਦੇਣਾ ਅੱਖਰ ਬੜੀ ਛੇਤੀ ਕਹਿ ਕੇ ਚਲੇ ਜਾਣਾ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਤ ਉੱਚੀ ਸ਼ਰਮ ਖੰਡ ਵਿੱਚ ਹੁੰਦੀ ਹੈ। ਅਜੋ ਜਦੋਂ ਬਚਨ ਪੜ੍ਹਨੇ ਆ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾਰਤ ਘੜੀਆਂ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਉਹ ਕਿਹੜੀ ਵਸਤੈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਪਿਆਰਿਆਂ ਜਿੱਥੇ ਸੁਰਤ ਨੂੰ ਮਤ ਨੂੰ ਬੁੱਧ ਨੂੰ ਤੇ ਮਨ ਨੂੰ ਘੜਿਆ ਜਾਣੇ ਗੁਰੂ ਕੇ ਸਿੱਖਾ, ਉੱਥੇ ਮਤ ਉੱਚੀ ਹੁੰਦੀ ਏ ਤੇ ਮਨ ਜਿਹੜਾ ਉਹ ਆਪਣੇ ਆਪ ਨੀਵਾਂ ਹੋ ਜਾਂਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ। ਦੇਖੋ ਮਤ ਉਹੀ ਏ, ਜਦੋਂ ਗੁਰੂ ਕੀ ਮਤ ਲਈ ਆਪਣੇ ਅੰਦਰ ਦੀ ਮਤ ਨੂੰ ਛੱਡ ਦਿੱਤਾ, ਉਦੋਂ ਮਤ ਉੱਚੀ ਹੋਣੀ ਜ਼ਰੂਰ ਹੋਵੇਗੀ। ਆਂਗ ਬੁੱਧੀ ਆਂਗ ਮਤ ਜਿਹੜੀ ਉਹ ਕਦੀ ਉੱਚੀ ਨਹੀਂ ਹੋ ਸਕਦੀ, ਉਹ ਮਲੀਨ ਹੀ ਰਹਿੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਬਚਨ ਕਹੇ। ਕਬੀਰ ਸਾਹਿਬ ਦਾ ਕੱਲ ਇੱਕ ਬਚਨ ਆਪ ਨਾਲ ਸਾਂਝਾ ਕੀਤਾ ਸੀ ਕਿ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਮਿਤ ਭੇਡ। ਕਿ ਮਨ ਨੂੰ ਇਹ ਮਤ ਪਈ ਚੁੰਘਦੀ ਏ, ਮਨ ਜਿਹੜਾ ਇਹਦੇ ਪਿੱਛੇ ਮਤ ਪਈ ਜਾਂਦੀ ਏ। ਚਾਹੀਦਾ ਇਹ ਸੀ ਕਿ ਮਤ ਪਿੱਛੇ ਮਨ ਤੁਰਦਾ। ਸਾਹਿਬ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ ਕਬੀਰ ਜੀ ਨੇ, ਕਹਿੰਦੇ ਨੇ ਪਹਿਲਾਂ ਮਤ ਇਹੋ ਜੀ ਨਹੀਂ ਸੀ, ਜਿੱਦਣ ਗੁਰੂ ਜੀ ਦੇ ਦਰ ਤੇ ਆਏ ਤੇ ਮਤ ਵਾਸਤੇ ਵੀ ਬੇਨਤੀ ਕਰਨੀ ਪੈਂਦੀ ਹੈ ਦਾਤਾ, ਕਿ ਸ਼ੁਭ ਮਤ ਦਈ, ਚੰਗੀ ਮਤ ਦਈ, ਵਿਵੇਕ ਬੁੱਧੀ ਦਈ, ਲੰਮੀ ਨਦਰ ਦਈ, ਅੱਗੋਂ ਚੇਤਨ ਵਾਲੀ ਬੁੱਧੀ ਦਈ। ਜਦੋਂ ਸਿੱਖ ਨੇ ਆ ਕੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਤੇ ਵਾਕਈ ਪਹਿਲੀ ਮਤ ਦੀ ਮੌਤ ਹੁੰਦੀ ਏ ਤੇ ਉਹਦੇ ਵਿੱਚੋਂ ਇੱਕ ਨਵੀਂ ਮਤ ਨਿਕਲਦੀ। ਸਿਆਣਪ ਮਤ ਨਹੀਂ ਹੁੰਦੀ, ਸਿਆਣੀ ਜੇ ਕਿ ਫਲਾਣਾ ਬੰਦਾ ਬੜਾ ਸਿਆਣਾ, ਸਿਆਣੇ ਦਾ ਤੇ ਉੱਚੀ ਮਤ ਦਾ ਵੀ ਫਰਕ ਹੈ। ਗੁਰੂ ਸਾਹਿਬ ਨੇ ਤਾਂ ਹੀ ਕਿਹਾ, ਗੁਰ ਕੀ ਮਤ ਤੂੰ ਲੇ ਆਨੇ, ਅਗਲੀ ਤੋਕੇ ਭਗਤ ਬਿਨਾ ਬਹੁਤ ਡੂਬੇ ਸਿਆਣੇ, ਕਿਉਂਕਿ ਜਿਹੜੀ ਗੁਰੂ ਕੀ ਮਤ ਹੈ ਉਹ ਸਿਆਣਪ ਨਾਲ ਨਹੀਂ, ਦਿਮਾਗ ਦੀਆਂ ਚਤੁਰਾਈਆਂ ਨਾਲ ਨਹੀਂ। ਤੇ ਜੇ ਕਿਤੇ ਚਤੁਰਾਈਆਂ ਨਾਲ ਮਤ ਉੱਚੀ ਹੁੰਦੀ ਤੇ ਗੁਰੂ ਸਾਹਿਬ ਨੇ ਕਿਉਂ ਕਿਹਾ? ਕਹਿਣ ਲੱਗੇ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਕੁਝ ਪਾਈਐ। ਜੇ ਸਿਆਣਪ ਨਾਲ ਸਾਈ ਦੀ ਗੱਲ ਹੁੰਦੀ ਹੈ, ਮਤ ਉੱਚੀ ਸਿਆਣਪ ਨਹੀਂ। ਸਾਹਿਬ ਕਹਿੰਦੇ ਸਹਿਤ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ।
ਜੇ ਕਿਤੇ ਸਿਆਣਪ ਨਾਲ ਗੱਲ ਬਣਦੀ ਹੁੰਦੀ ਤੇ ਗੁਰੂ ਅਮਰਦਾਸ ਰੋਜ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਮਿਹਨਤੀ ਜਿਹੜੀ ਕਰਨ ਲੱਗਾ। ਕਬੀਰ ਸਾਹਿਬ ਕਹਿੰਦੇ ਨੇ ਗੁਰੂ ਕੋਲ ਗਏ, ਉਹਨਾਂ ਨੇ ਇੱਕ ਮਤ ਮੈਨੂੰ ਦਿੱਤੀ। ਕੱਲ ਇੱਥੇ ਸ਼ਬਦ ਸੀ ਸਾਡਾ ਕਿ ਰਾਮ ਰਮਤ ਮਤ ਪ੍ਰਗਟ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਜਦੋਂ ਰਾਮ ਪ੍ਰਭੂ ਦਾ ਸਿਮਰਨ ਕੀਤਾ, ਸਿਮਰਨ ਕਰਨ ਵਾਲੇ ਕੋਲ ਇੰਨੀ ਉੱਚੀ ਮਤ ਹੋ ਜਾਂਦੀ ਹੈ ਗੁਰੂ ਕੇ ਸਿੱਖੋ, ਉਹਦੀ ਮਤ ਦਾ ਮੁਕਾਬਲਾ ਦੁਨੀਆਂ ਦੀਆਂ ਅਖੌਤੀ ਸਿਆਣਪਾਂ ਬਿਲਕੁਲ ਨਹੀਂ ਕਰ ਸਕਦੀਆਂ। ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਜਦੋਂ ਪੜ੍ਹਨੇ ਕਿ ਕਿਹੋ ਜਿਹੀ ਨਿਰਮਲ ਮਤ ਹੋਵੇਗੀ ਕਿ ਕਬੀਰ ਜੈਸੇ ਮਹਾਂਪੁਰਸ਼, ਮੈਂ ਬੇਨਤੀ ਕਰਨਾ ਉਹਨਾਂ ਨੂੰ ਬੇਸਿਕ ਅਧਿਕਾਰ ਹੀ ਨਹੀਂ ਵਰਨ ਵੰਡ ਦੇ ਅਨੁਸਾਰ ਕਿ ਉਹ ਕਿਤੇ ਸ਼ਾਸਤਰ ਪੜ੍ਹ ਸਕਣ, ਕਿਤੇ ਉਹ ਵੇਦ ਪੜ੍ਹ ਸਕਣ, ਕਿਤੇ ਉਹ ਪੁਰਾਣ ਪੜ੍ਹ ਸਕਣ। ਜਿਸ ਬੰਦੇ ਨੂੰ ਮੰਦਿਰ ਦੇ ਅੰਦਰ ਜਾਣ ਦਾ ਹੱਕ ਨਹੀਂ, ਅਧਿਕਾਰ ਨਹੀਂ, ਉਸ ਦੀ ਬੁੱਧੀ ਕਿਹੋ ਜਿਹੀ ਹੋਵੇਗੀ? ਹਾਂ, ਜਿਹੜੇ ਪੜ੍ਹਨ ਵਾਲੇ ਸਨ ਸ਼ਾਸਤਰ ਵੇਦ, ਉਹਨਾਂ ਦੇ ਪੜ੍ਹਨ ਦੇ ਬਾਵਜੂਦ ਵੀ ਮਤ ਮਲੀਨ ਸੀ, ਪਰ ਇੱਕ ਉਹ ਜਿਹੜਾ ਰਾਮ ਰਮਤ ਸੀ, ਪਰਮਾਤਮਾ ਦਾ ਸਿਮਰਨ ਕਰਦਾ ਸੀ, ਉਹਦੀ ਮਤ ਇੰਨੀ ਕੁ ਉੱਚੀ ਹੈ ਕਿ ਉਸ ਦਾ ਮਤ ਦਾ ਮੁਕਾਬਲਾ ਕੋਈ ਬਨਾਰਸ ਦਾ ਵਿਦਵਾਨ ਪੰਡਿਤ ਕਰ ਹੀ ਨਹੀਂ ਸਕਦਾ। ਉਹਨਾਂ ਨੇ ਅੰਮ੍ਰਿਤ ਬਚਨ ਕਹਿ, ਬਸ ਇੱਕੋ ਗੱਲ ਗੁਰੂ ਨੇ ਸਿਖਾਈ ਕਿ ਰਾਮ ਬੋਲ। ਦੇਖੋ, ਜੇ ਉੱਚੀ ਮਤ ਕਰਨੀ ਹੈ ਤੇ ਸਿਮਰਨ ਤੋਂ ਬਿਨਾਂ ਉੱਚੀ ਮਤ ਨਹੀਂ ਹੋਣੀ, ਬੰਦਗੀ ਤੋਂ ਬਿਨਾਂ ਕਦੀ ਕਿਸੇ ਦੀ ਮਤ ਨਹੀਂ ਉੱਚੀ ਹੋਈ। ਭਾਈ ਨੰਦ ਲਾਲ ਜੀ ਆਏ ਸਨ, ਉਹਨਾਂ ਦੀ ਵਿਦਵਤਾ ਕੋਈ ਘੱਟ ਨਹੀਂ। ਉਸ ਬੰਦੇ ਦਾ ਮੁਕਾਬਲਾ ਕਰਨ ਵਾਲਾ ਉਸ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਉਹਦੇ ਤੁਲ ਕੋਈ ਵੀ ਵਿਦਵਾਨ ਨਹੀਂ। ਪਰ ਜਿੱਦਣ ਆ ਕੇ ਕਲਗੀਧਰ ਦੇ ਚਰਨਾਂ ਵਿੱਚ ਸੇਵਾ ਸ਼ੁਰੂ ਕੀਤੀ ਤੇ ਇੱਕੋ ਗੱਲ ਕਹੀ ਸੀ ਨੰਦ ਲਾਲ, ਇਲਮ ਦੀ ਮੈਲ ਨੂੰ ਲਾਉਣ ਵਾਸਤੇ ਗੁਰੂ ਕੀ ਸੰਗਤ ਦੇ ਜੂਠੇ ਭਾਂਡੇ ਮਾਂਜੀ, ਜੋੜਿਆਂ ਦੀ ਸੇਵਾ ਕਰੀ, ਜਿੰਨੀ ਸੇਵਾ ਕਰੇਗਾ ਉਨੀ ਅੰਦਰੋਂ ਬੁੱਧੀ ਮਤ ਉੱਜਲ ਹੋਵੇਗੀ। ਹੁਣ ਕਬੀਰ ਸਾਹਿਬ ਦੇ ਬਚਨ ਪੜ੍ਹਨੇ, ਉਹਨਾਂ ਦੀ ਮਤ ਕਿਵੇਂ ਉਜਲੀ ਹੋਈ। ਕਬੀਰ ਸਾਹਿਬ ਦੇ ਬਾਰੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਨੇਮ ਨਾਲ ਰਾਮਾਨੰਦ ਜਾਂਦੇ ਨੇ ਤੇ ਦੇਖੋ ਮਤ ਇੰਨੀ ਉੱਚੀ ਹੋ ਗਈ ਕਿ ਰਾਮਾਨੰਦ ਵਰਗੇ ਮਹਾਂਪੁਰਸ਼ ਜਿਨ੍ਹਾਂ ਕੋਲੋਂ ਅਨੇਕਾਂ ਨੂੰ ਜੀ ਦਾਨ ਮਿਲਿਆ, ਐਵੇਂ ਕਿਸੇ ਨੂੰ ਆਪਣੀ ਜ਼ਬਾਨ ਨਾਲ, ਮੈਂ ਕੱਲ ਵੀ ਅਰਜ਼ ਕੀਤੀ ਸੀ, ਜੇ ਧਰਮ ਕਾ ਜੈਕਾਰ ਮੰਗਦੇ ਹਾਂ ਤੇ ਜੈਕਾਰ ਕੱਲਾ ਆਪਣੇ ਘਰ ਦਾ ਨਹੀਂ, ਕਿਸੇ ਵੀ ਕੌਮ ਵਿੱਚ, ਕਿਸੇ ਵੀ ਮਜ਼ਹਬ ਵਿੱਚ, ਕਿਸੇ ਵੀ ਫਿਰਕੇ ਵਿੱਚ ਜਿਹੜਾ ਧਰਮ ਨੂੰ ਕਮਾ ਕੇ ਤੁਰਿਆ ਦਾਤਾ, ਉਹਦੀ ਜੈਕਾਰ ਹੋਵੇ, ਉਹਦੀ ਜੈ ਜੈਕਾਰ ਹੋਣੀ ਚਾਹੀਦੀ। ਰਾਮਾਨੰਦ ਜੀ ਉਹ ਸਵੇਰੇ ਉੱਠ ਕੇ ਜਾਂਦੇ ਨੇ ਇਸ਼ਨਾਨ ਕਰ, ਅੱਜ ਕਬੀਰ ਜੀ ਗਏ ਨੇ, ਉਹਨਾਂ ਨੂੰ ਪਤਾ ਹੈ ਰਾਮਾਨੰਦ ਜੀ ਨੇ ਇੱਥੋਂ ਲੰਘਣਾ। ਕਹਿੰਦੇ ਨੇ ਕਿ ਅੱਜ ਰਾਤ ਨੂੰ ਉਸ ਘਾਟ ਤੇ ਪਹਿਲਾਂ ਲੰਮੇ ਪੈ ਗਏ। ਰਾਮਾਨੰਦ ਜੀ ਆਏ ਨੇ, ਭਾਈ ਗੁਰਦਾਸ ਕਹਿੰਦੇ ਨੇ ਕਿ ਕਬੀਰ ਜੀ ਨੂੰ ਰਾਮਾਨੰਦ ਜੀ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ, ਉੱਚੀ ਮਤ ਕਿਵੇਂ ਹੁੰਦੀ ਤੇ ਕੋਈ ਪਤਾ ਹੈ ਕਿਹੜੇ ਖਿੰਨ ਮੇਰੇ ਦਾਤੇ ਨੇ ਮੇਰ ਕਰਨੀ ਹੈ ਤੇ ਉੱਚੀ ਮਤ ਲਈ ਕੋਰਸ ਨਹੀਂ ਕਿ ਇਹ 5-7 ਸਾਲ ਪਹਿਲਾਂ ਸਟੱਡੀ ਕਰਾਂਗੇ, ਕੋਰਸ ਕਰਾਂਗੇ ਤਾਂ ਉੱਚੀ ਮਤ ਹੋਣੀ ਹੈ। ਪਤਾ ਨਹੀਂ ਉਹ ਕਿਹੜੇ ਵੇਲੇ ਅੰਦਰ ਦੀ ਛੂਹ ਮਿਲ ਜਾਣੀ ਹੈ। ਉਸ ਪਾਰਸ ਦੀ ਛੂਹ ਨੇ ਇੱਕ ਖਿੰਨ ਵਿੱਚ ਮਨੂਰ ਮਨ ਨੂੰ ਸੋਨਾ ਬਣਾ ਦੇਣਾ। ਉੱਚੀ ਮਤ ਹੁੰਦਿਆਂ ਕੋਈ ਦੇਰੀ ਲੱਗਦੀ? ਇਹੀ ਕਾਰਨ ਕਈ ਵਾਰੀ ਬੇਨਤੀ ਕਰਨਾ ਉਹਨਾਂ, ਕਈ ਸੱਜਣ ਇਹ ਹੁੰਦੇ ਨੇ ਜਿਨ੍ਹਾਂ ਦੀ ਪਹਿਲੀ ਜ਼ਿੰਦਗੀ ਨਸ਼ਿਆਂ ਵਿੱਚ, ਵਕਾਰਾਂ ਵਿੱਚ, ਕੁਕਰਮਾਂ ਵਿੱਚ ਹੁੰਦੀ ਹੈ, ਪਰਤ ਕੇ ਜਦੋਂ ਕੁਝ ਕੁ ਦਿਨਾਂ ਬਾਅਦ ਪਲਟਾ ਹੁੰਦਾ, ਉਹ ਬੰਦੇ ਇੰਨੇ ਭਗਤੀ ਸਿਮਰਨ ਕਰਨ ਵਾਲੇ ਮਿਲਦੇ ਨੇ। ਮੈਂ ਆਪਣੀਆਂ ਅੱਖਾਂ ਨਾਲ ਤੱਕੇ ਨੇ, ਜਿਹੜੇ ਬੰਦੇ ਤੁਹਾਡੇ ਇਸ ਅਮੈਰੀਕਾ ਵਿੱਚ ਹੀ, ਉਹ ਸੱਜਣ ਰੋਜ਼ ਦੀ 2-2 2-2.5 ਬੋਤਲਾਂ ਦਾਰੂ ਪੀਣ ਵਾਲਾ, ਅੱਜ ਉਹ ਸੱਜਣ ਦਾ ਨਿਤਨੇਮ ਤਕਰੀਬਨ 8 ਘੰਟਿਆਂ ਦਾ, 24 ਘੰਟਿਆਂ ਵਿੱਚ ਉਹਦਾ ਨਿਤਨੇਮ ਹੈ। ਇੱਕ ਦਿਨ ਉਹ ਕਹਿੰਦਾ ਸੀ, ਅੱਖਾਂ ਖੋਲਣ ਨੂੰ ਚਿੱਤ ਨਹੀਂ ਕਰਦਾ, ਬੋਲਣ ਨੂੰ ਚਿੱਤ ਨਹੀਂ ਕਰਦਾ। ਹੁਣ ਇੰਨੇ ਸਾਲ ਦੇ ਉਹਦੇ ਪਹਿਲੇ ਕੁਕਰਮ, ਅਸਲ ਵਿੱਚ ਗੁਰੂ ਕੇ ਸਿੱਖੋ, ਜਦੋਂ ਮਤ ਉੱਚੀ ਹੋਣੀ ਹੈ, ਦਾਤੇ ਨੇ ਇੱਕ ਛੂਹ ਲਾਣੀ ਹੈ ਤੇ ਉਹਦੇ ਸਿਮਰਨ ਦੀ ਬਰਕਤ ਨਾਲ ਅੰਦਰੋਂ ਮਤ ਨੂੰ ਪਵਿੱਤਰਤਾ ਮਿਲਣੀ ਹੈ। ਮੈਂ ਆਪਣੇ ਵਿਸ਼ੇ ਵੱਲ ਆਵਾਂ, ਕਬੀਰ ਜੀ ਦੇ ਇੱਕ ਸ਼ਬਦ ਦੀ ਵਿਆਖਿਆ ਕਰਨੀ, ਉੱਚੀ ਮਤ ਕੀ। ਕਹਿਣ ਲੱਗੇ, ਅੱਜ ਕਬੀਰ ਜੀ ਗੰਗਾ ਦੇ ਕਿਨਾਰੇ ਪਏ, ਅਚਨਚੇਤ ਰਾਮਾਨੰਦ ਜੀ ਦਾ ਚਰਨ ਇਹਨਾਂ ਦੇ ਪਵਿੱਤਰ ਸ਼ੀਸ਼ ਦੇ ਉੱਤੇ, ਇਹਨਾਂ ਦੇ ਸਰੀਰ ਨੂੰ ਕਹਿ ਲਓ, ਸਿਰ ਨੂੰ ਉਹ ਸਪਰਸ਼ ਕੀਤਾ ਤੇ ਪੈਰ ਨੂੰ ਪਤਾ ਲੱਗਾ ਕੋਈ ਮਨੁੱਖ ਪਿਆ। ਬਸ ਇੱਕੋ ਸ਼ਬਦ ਕਿਹਾ ਸੀ, ਉੱਠ ਰਾਮ ਕੇ ਰਾਮ ਬੋਲ, ਉੱਠ ਰਾਮ ਬੋਲ। ਹੁਣ ਦੇਖੋ, ਮੈਂ ਸਾਖੀ ਵੱਲ ਕੱਲਾ ਨਹੀਂ, ਅੱਗੇ ਭਾਈ ਗੁਰਦਾਸ ਨੇ ਜਿਹੜੀ ਗੱਲ ਕਹੀ ਉਹ ਉੱਚੀ ਮਤ ਕਿਵੇਂ ਹੋਈ। ਭਾਈ ਸਾਹਿਬ ਦੀ ਪੌੜੀ ਹੈ, ਖੋਏ ਬਿਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਣ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ, ਅੱਗੋ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ, ਗੁਰੂ ਕੇ ਸਿੱਖੋ ਮਤ ਉਹਦੀ ਕੀਮਤੀ ਮਾਨਕ ਬਣ ਜਾਂਦੀ ਏ ਜਿਹਨੂੰ ਗੁਰੂ ਦੀ ਇੱਕ ਸਿੱਖੀ ਛੇਤੀ ਕਿਤੇ ਸਮਝ ਪੈਗਾ। ਅਸੀਂ ਰੋਜ਼ ਪੜ੍ਹਦੇ ਜ਼ਰੂਰ ਹਾਂ ਕਿ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰਕੀ ਸਿੱਖ ਸੁਣੀ। ਹੁਣ ਇਹਦਾ ਇੱਕ ਸਿੱਖ ਦਰਸ ਕੀ ਏ ਜੀ? ਅਸੀਂ ਇੱਕ ਸਿੱਖ ਦਰਸ ਕਰ ਲੈਂਦੇ ਹਾਂ ਵੀ ਚਲੋ ਗੁਰੂ ਦੀ ਇੱਕ ਸਿੱਖਿਆ ਸੁਣ ਲਈ, ਮੈਂ ਨਾ ਦਸਵੰਧ ਕੱਢਣ ਲੱਗ ਪਿਆ। ਇੱਕ ਸਿੱਖਿਆ ਦਰਸ ਇਹ ਨਹੀਂ, ਮੈਂ ਇੱਕ ਸਿੱਖਿਆ ਸੁਣ ਲਈ ਏ, ਹੁਣ ਮੈਂ ਲੰਗਰ ਵਿੱਚ ਸੇਵਾ ਕਰਨ ਲੱਗ ਪਿਆ। ਇੱਕ ਸਿੱਖ ਦਾ ਅਰਥ ਹੁੰਦਾ ਇੱਕ ਦਾ ਸਿਮਰਨ, ਜਿਹਨੂੰ ਅਸੀਂ ਕਹਿੰਦੇ ਹਾਂ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਕ ਸਿੱਖਿਆ ਕੀ ਹੈ ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਪ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਅਸਲ ਵਿੱਚ ਇਹ ਵੇ ਇੱਕ ਅੱਖਰ, ਇਹ ਵੇ ਇੱਕ ਸਿੱਖਿਆ ਜਿਹਦੇ ਅੰਦਰ ਪਰਮਾਤਮਾ ਦਾ ਸਿਮਰਨ ਚੱਲਣ ਲੱਗ ਪਵੇ। ਉਹਨਾਂ ਇੱਕੋ ਗੱਲ ਕਹੀ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਅੱਗੇ ਭਾਈ ਸਾਹਿਬ ਕਹਿੰਦੇ ਦੇਖੋ ਅੱਜ ਮਤ ਉੱਚੀ ਹੋਣ ਲੱਗੀ ਜੀ, ਇੱਕੋ ਗੱਲ ਕਹੀ ਬੋਲੋ ਰਾਮ ਸਿੱਖ ਸਮਝਾਈ। ਅੱਗੇ ਉਹਨਾਂ ਨੇ ਸ਼ਬਦ ਵਰਤੇ ਨੇ ਕਿ ਪਸ਼ੂ ਪਰੇਤੋਂ ਦੇਵ ਕਰ, ਪਰ ਇਸ ਤੋਂ ਪਹਿਲੀ ਤੁਕ ਹੈ ਕਿ ਜਿਉਂ ਲੋਹਾ ਪਾਰਸ ਛੂ ਹੈ ਚੰਦਨ ਵਾਸ ਨਿੰਮ ਮਹਿਕਾਈ। ਕਹਿੰਦੇ ਨੇ ਜਿਵੇਂ ਪਾਰਸ ਨੂੰ ਲੋਹਾ ਟੱਚ ਕਰ ਜਾਏ ਤੇ ਸੋਨਾ ਬਣ ਜਾਂਦਾ ਹੈ, ਚੰਦਨ ਦੇ ਨੇੜੇ ਨਿੰਮ ਹੋਵੇ ਤੇ ਉਹਦੇ ਵਿੱਚ ਮਹਿਕ ਆਉਣ ਲੱਗ ਪੈਂਦੀ ਏ, ਜਦੋਂ ਕਿਸੇ ਨੂੰ ਅੰਦਰੋਂ ਨਾਮ ਦੀ ਛੂ ਸਿਮਰਨ ਦੀ ਛੂ ਮਿਲ ਜਾਏ ਗੁਰੂ ਕੇ ਸਿੱਖੋ, ਇੱਕ ਖਿੰਨ ਵਿੱਚ ਉਹਦੀ ਮਲੀਨ ਮਤ ਜਿਹੜੀ ਨਿਰਮਲ ਹੋ ਜਾਂਦੀ ਏ, ਨੀਵੀ ਰਹਿਣ ਵਾਲੀ ਮਤ ਜਿਹੜੀ ਉੱਚੀ ਹੋ ਜਾਂਦੀ। ਜਿਉ ਲੋਹਾ ਪਾਰਸ ਸੋ ਹੈ ਚੰਦਨ ਵਾਸ ਨਿੰਮ ਮਹਿਕਾਈ। ਕਹਿਣ ਲੱਗੇ ਪਸ਼ੂ ਪਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਉੱਥੇ ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਹੈ, ਕਹਿਣ ਲੱਗੇ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਕਾਲ ਕਢਾਈ। ਗੁਰੂ ਕਾ ਸ਼ਬਦ ਗੁਰੂ ਕਾ ਸਿਮਰਨ ਗੁਰੂ ਕੀ ਬਾਣੀ ਅਕਾਲ ਮਨਿਆਂ ਨੂੰ ਘੜ ਦਿੰਦੀ। ਉਸ ਕਬੀਰ ਜੀ ਨੇ ਇੱਕ ਰਾਮ ਨੂੰ ਪੱਲੇ ਬੰਨਿਆ, ਇਹਨਾਂ ਉਹਨਾਂ ਨੇ ਸਿਮਰਨ ਪ੍ਰਪਾ ਕੀਤਾ। ਅੱਜ ਉਸ ਕਬੀਰ ਜੀ ਨੂੰ ਜਦੋਂ ਪੁੱਛਿਆ ਵੀ ਤੁਹਾਡੀ ਮਤ ਬਾਰੇ, ਉਹਨਾਂ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੇ ਮੇਰੀ ਮਤ ਪਹਿਲੀ ਮਰ ਗਈ। ਉੱਥੇ ਕਈਆਂ ਸੱਜਣਾਂ ਨੇ ਕਿਹਾ ਕਬੀਰ ਜੀ ਦੀਆਂ ਦੋ ਸ਼ਾਦੀਆਂ ਹੋਈਆਂ? ਨਹੀਂ, ਉਹ ਕਹਿੰਦੇ ਨੇ ਪਹਿਲੀ ਕਰੂਪ ਕੁਜਾਤ ਕੁਲਖਨੀ ਸਹੁਰੇ ਪਈ ਹੈ ਬੁਰੀ। ਜਿਹੜੀ ਨੀਵੀਂ ਮਤ ਸੀ ਨਾ, ਜਿਹੜੀ ਅਕਲ ਨੀਵੀਂ ਸੀ, ਸੋਝੀ ਨਹੀਂ ਸੀ, ਕਹਿਣ ਲੱਗੇ ਕਰੂਪ ਉਹਦੀ ਸ਼ਕਲ ਚੰਗੀ ਨਹੀਂ ਸੀ, ਕਰੂਪਤਾ ਵਾਲੀ ਸੀ। ਉਹ ਕਿਹੜੀ ਮਤ ਸੀ ਜੀ? ਉਹ ਮਤ ਵਿੱਚ ਸੀ ਲਾਲਚ, ਉਸ ਮਤ ਵਿੱਚ ਸੀ ਹੰਕਾਰ, ਉਸ ਮਤ ਵਿੱਚ ਸੀ ਕਾਮ, ਉਸ ਮਤ ਵਿੱਚ ਸੀ ਕ੍ਰੋਧ। ਪਹਿਲੀ ਕਰੂਪ ਕੁਜਾਤ ਕੁਲਖਨੀ ਸਹੁਰੇ ਪਈਏ ਬੁਰੀ। ਸਹੁਰੇ ਦਾ ਅਰਥ ਹੈ ਰੱਬ ਦਾ ਘਰ, ਪਈਏ ਦਾ ਅਰਥ ਹੈ ਪੇਕਾ ਘਰ। ਕਹਿੰਦੇ ਨੇ ਇੰਨੀ ਭੈੜੀ ਮਤ ਸੀ, ਜਿੱਥੇ ਜਾਣਾ ਲੋਕਾਂ ਨੇ ਤਰਕਾਰਾਂ ਪਾਣੀਆਂ, ਲੋਕਾਂ ਨੇ ਫਿਟਕਾਰਾਂ ਪਾਣੀਆਂ। ਕਬੀਰ ਜੀ ਕਹਿੰਦੇ ਨੇ ਪਹਿਲੀ ਕਰੂਪ ਵੀ ਸੀ, ਕੁਜਾਤ ਵੀ ਸੀ, ਕੁਲਖਨੀ ਵੀ ਸੀ, ਸਹੁਰੇ ਤੇ ਪੇਕੇ ਘਰ, ਉਹਨੂੰ ਰੰਚਕ ਮਾਤਰ ਵੀ ਧੋਈ ਨਹੀਂ ਸੀ। ਹੁਣ ਗੁਰੂ ਨੇ ਇੱਕ ਮਿਹਰ ਕੀਤੀ, ਅਬ ਕੀ ਸਰੂਪ ਸੁਜਾਨ ਸੁਲਖਨੀ। ਹੁਣ ਮਤ ਉੱਚੀ ਹੋਈ, ਹੁਣ ਸਰੂਪ ਦਰ ਤੇ ਸੋਹਣੇ ਰੂਪ ਵਾਲੀ ਆ ਗਈ ਮਤ, ਸੁਜਾਨ ਦਰ ਤੇ ਜਿਹਨੂੰ ਬਹੁਤ ਗਿਆਨ ਹੈ, ਸੁਲਸ਼ੁਭ ਲੱਖਣਾ ਵਾਲੀ ਆ ਗਈ। ਪਹਿਲੀ ਸਰੂਪ ਕੁਜਾਤ ਕੁਲਖਨੀ ਸਹੁਰੇ ਪਈਏ ਬਿਰੀ, ਅਬ ਕੀ ਸਰੂਪ ਸੁਜਾਨ ਸੁਲਖਨੀ ਸਹਿਜੇ ਉਧਰ ਧਰੀ। ਕਹਿਣ ਲੱਗੇ ਭਲੀ ਸਰੀ ਮੂਈ ਮੇਰੀ, ਪਹਿਲੀ ਬਰੀ ਬਹੁਤ ਚੰਗਾ ਹੋ ਗਿਆ ਕਿ ਜਿਹੜੀ ਮੇਰੀ ਪਹਿਲੀ ਅਕਲ ਸੀ, ਪਹਿਲੀ ਮਤ ਸੀ, ਉਹ ਮਰ ਗਈ ਏ। ਸੱਚ ਜਾਣੋ ਕਿ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕਰਕੇ ਆਪਣੀ ਮਤ ਨੂੰ ਛੱਡ ਦੇਣਾ, ਗੁਰੂ ਕੀ ਮਤ ਨੂੰ ਗ੍ਰਹਿਣ ਕਰ ਲੈਣਾ, ਇਹ ਹੀ ਹੈ ਕਿ ਅੰਦਰ ਦੀ ਮਤ ਮਰੇ ਤੇ ਗੁਰੂ ਮੇਰ ਕਰੇ ਸਾਨੂੰ ਉੱਚੀ ਮਤ ਦੇਵੇ। ਸਾਹਿਬ ਨੇ ਬਚਨ ਕਹਿ ਕਿ ਪਿਆਰਿਓ ਭਲਾ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਜਿਹੜੀ ਮਤ ਮੈਨੂੰ ਨਿਰਮਲ ਮਤ ਤੁਸੀਂ ਦਿੱਤੀ ਏ, ਹੁਣ ਕਿਰਪਾ ਕਰੋ ਇਹ ਮਤ ਮੇਰੀ ਕਦੀ ਮਰੇ ਨਾ, ਇਹ ਮਤ ਮੇਰੀ ਕਦੀ ਮਲੀ ਨਾ ਹੋਵੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸੇ ਮਤ ਦੇ ਸੰਬੰਧੀ ਕੋਈ ਸ਼ਬਦ ਕਹੇ ਨੇ। ਕਹਿਣ ਲੱਗੇ ਪਿਆਰਿਓ ਅਪੁਸ਼ਟ ਬਾਤ ਤੇ ਭਈ ਛੀਤਰੀ ਹੁਣ ਮਤ ਉੱਚੀ ਹੋਈ ਅੱਗੇ ਹਰ ਕੰਮ ਪੁੱਠਾ ਕਰਨਾ ਕਹਿਣ ਲੱਗੇ ਹੁਣ ਤੁਸੀਂ ਮੇਰ ਕੀਤੀ ਹੁਣ ਹਰ ਕੰਮ ਹੀ ਸਿੱਧਾ ਹੁੰਦਾ ਪਿਆ ਅਪੁਸ਼ਟ ਬਾਤ ਤੇ ਭਈ ਛੀਤਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸ਼ਿਓ ਮਲੀਨ ਬੁੱਧ ਹਸ਼ਨਈ ਮਲੀਨ ਬੁੱਧੀ ਚੰਗੀ ਬਣ ਜਾਏ ਸੱਚ ਜਾਣੋ ਉਹਦਾ ਨਾਮ ਹੈ ਮਤ ਉੱਚੀ ਹੋਣੀ ਰੋਜ਼ ਅਸੀਂ ਬੇਨਤੀ ਕਰਨੇ ਆ ਦਾਤਾ ਜੀ ਕਿ ਕਿਰਪਾ ਕਰੋ ਸਿੱਖਾਂ ਦਾ ਮਨ ਨੀਵਾਂ ਇਹਨਾਂ ਦੇ ਮਨ ਨੂੰ ਨਿਮਰਤਾ ਦੀ ਦਾਤ ਦਿਓ ਇਹਨਾਂ ਦੇ ਮਨ ਨੂੰ ਝੁਕਣ ਦੀ ਜਾਚ ਦਿਓ ਇਹਨਾਂ ਦੇ ਮਨ ਨੂੰ ਕੁਝ ਗੁਣ ਗ੍ਰਹਿਣ ਕਰਨ ਦੀ ਜਾਚ ਦਿਓ ਸਿੱਖਾਂ ਦੇ ਮਨ ਨੂੰ ਕਿਰਪਾ ਕਰਕੇ ਰਸਕ ਬਣਾਉਣ ਦੀ ਦਾਤ ਬਖਸ਼ੋ ਮਨ ਨੀਵਾਂ ਰੱਖਿਓ ਤੇ ਇੱਕ ਮੇਰ ਕਰਿਓ ਇਹਨਾਂ ਦੀ ਮਤ ਉੱਚੀ ਹੋ ਜਾਏ ਮਨ ਇੰਨਾ ਨੀਵਾਂ ਹੋਵੇ ਕਿ ਬਾਹਰੋਂ ਕੋਈ ਭੇਖ ਨਹੀਂ ਮਤ ਇੰਨੀ ਉੱਚੀ ਹੋਵੇ ਜਦੋਂ ਬੋਲੇ ਤੇ ਲੋਕ ਕਹਿਣ ਵਾਹ ਜੇ ਕਿਸੇ ਕੋਲ ਗਿਆਨ ਹੈ ਤੇ ਗੁਰੂ ਕੇ ਸਿੱਖ ਕੋਲ ਹੈ ਕਦੀ ਤੱਕੋ ਜਿਨ੍ਹਾਂ ਦੇ ਮਨ ਨੀਵੇਂ ਮਤ ਉੱਚੀ ਨੇ ਉਹ ਬਾਹਰੋਂ ਰੌਲਾ ਨਹੀਂ ਪਾਉਂਦੇ ਬਿਲਕੁਲ ਸੱਜੇ ਪੱਧਰੇ ਨੇ ਉਹਨਾਂ ਦੇ ਬਸਤਰ ਉਹੋ ਜਿਹਾ ਨਹੀਂ ਉਹਨਾਂ ਦਾ ਵਿਖਾਵਾ ਉਹ ਜਿਹਾ ਨਹੀਂ ਇਹਨਾਂ ਨੂੰ ਮਨ ਨੀਵੀਂ ਤੇ ਮਤ ਉੱਚੇ ਵਾਲਿਆਂ ਨੂੰ ਬਾਬਾ ਨਾਨਕ ਜੀ ਨੇ ਸ਼ਬਦ ਦਿੱਤੇ ਨੇ ਜਿਨ ਪਤ ਅੰਦਰ ਬਾਹਰ ਗੁੱਦੜ ਜਿਨ੍ਹਾਂ ਦੇ ਮਨ ਨੀਵੇਂ ਨੇ ਮਤ ਉੱਚੀਏ ਜਿਨ ਪਤ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਛੇਤੀ ਦੇਖ ਮੈਂ ਵਿਚਾਰ ਪਰ ਪਿਆਰਿਓ ਜਿਨ੍ਹਾਂ ਦੇ ਮਨ ਉੱਚੇ ਨੇ ਮਤ ਨੀਵੀਂ ਹੈ ਉਹਨਾਂ ਨੂੰ ਸਾਹਿਬ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ ਕਿ ਅੰਦਰ ਹੰਕਾਰ ਹੈ ਮਨ ਚਿੱਬੇ ਦੀ ਤਰ੍ਹਾਂ ਛੇਤੀ ਕੀਤਿਆਂ ਝੁਕਦਾ ਨਹੀਂ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਤੇ ਜਿਨ੍ਹਾਂ ਦੀ ਮਤ ਨੀਵੀਂ ਹੋਵੇ ਗੁਰੂ ਕੇ ਸਿੱਖੋ ਭਾਵੇਂ 18 ਤੀਰਥਾਂ ਦਾ ਇਸ਼ਨਾਨ ਕਰੀ ਜਾਣ ਉਹਨਾਂ ਨੂੰ ਨਿਰਮਲਤਾ ਹੀ ਨਹੀਂ ਮਿਲ ਸਕਦੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ 68 ਤੀਰਥ ਜੇ ਨਾਮ ਹੈ ਉਤਰੈ ਨਾਹੀ ਮੈਂ ਕਿਉਂਕਿ ਉਹਨਾਂ ਦੇ ਮਨ ਉੱਚੇ ਨੇ ਤੇ ਮਤ ਨੀਵੀਂ ਹੈ ਸਾਹਿਬ ਨੇ ਕਿਹਾ ਤੂੰ ਆਪਣੀ ਮਤ ਨੂੰ ਉੱਚਿਆਂ ਰੱਖਣ ਲਈ ਬੇਨਤੀ ਕਰ ਤੇ ਨਾਲ ਕਹਿ ਮੇਰਾ ਮਨ ਨੀਵਾਂ ਹੋ ਜਾਏ ਪਰ ਜਦੋਂ ਤੈਨੂੰ ਉਜਲੀ ਮਤ ਮਿਲ ਜਾਏ ਉੱਚੀ ਮਤ ਮਿਲ ਜਾਏ ਤੇ ਉੱਚੀ ਮਤ ਵਾਲੇ ਪਾਸੇ ਸਿੱਖ ਬੜਾ ਘੱਟ ਸੋਚਦੇ ਜੇ ਖਿਮਾ ਕਰਿਓ ਜਿਹੜਾ ਸੋਚਣ ਦਾ ਯਤਨ ਕਰੇਗਾ ਨਾ ਉਹਨੂੰ ਵੀ ਘੇਰ ਕੇ ਕਿਸੇ ਤਰੀਕੇ ਨਾਲ ਕਹਿਣਗੇ ਨੂੰ ਸੱਟੋ ਇਹਨੂੰ ਕਿਵੇਂ ਸੋਹਣੀ ਮਤ ਆ ਗਈ ਅੱਜ ਕਰੀ ਕਵੀ ਨੇ ਕਵਿਤਾ ਬਣਾਈ ਸੀ ਕਹਿੰਦਾ ਸੀ ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਵੈਰੀ ਧੰਨ ਗੁਰੂ ਸਮਰੱਥ ਵਸ ਕੀਤੇ ਜਿਸ ਜ਼ਹਿਰੀ ਖਿਮਾ ਕਰਿਓ ਜਦੋਂ ਕੋਈ ਮਤ ਦੀ ਗੱਲ ਕਰੇਗਾ ਉੱਚੀ ਗੱਲ ਕਰੇਗਾ ਸਾਡੇ ਸਮਝ ਪੈਂਦੀ ਨਹੀਂ ਨਾ ਸਮਝ ਪੈਣ ਕਰਕੇ ਅਸੀਂ ਉਹਦੇ ਉੱਤੇ ਦੋਸ਼ ਲਾ ਕੇ ਉਹਨੂੰ ਸੱਟਣ ਦਾ ਯਤਨ ਕਰਨੇ ਸਿੱਖ ਦੀ ਮਨ ਮਤ ਕਿੰਨੀ ਕੁ ਉੱਚੀ ਹੋਵੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਇੰਨੀ ਮਤ ਤੇਰੀ ਉੱਚੀ ਹੋਵੇ ਕਿ ਤੇਰੀ ਮਤ ਤੋਂ ਸਾਰੀ ਦੁਨੀਆਂ ਅਗਵਾਈ ਲੈਂਦੀ ਹੋਵੇ ਅੱਜ ਵੀ ਦੇਖੋ ਜਿਤਨਾ ਉੱਚਾ ਬੋਲਣ ਨਾਲ ਉੱਚੀਆਂ ਮਤਾਂ ਨਹੀਂ ਹੁੰਦੀਆਂ ਜੇ ਜਕਾਰੇ ਤੇ ਜਕਾਰਾ ਛੱਡੀ ਜਾਵਾਂਗੇ ਤੇ ਇਹਦੇ ਨਾਲ ਕਾਹਦੀ ਉੱਚੀ ਮਤ ਹੋ ਜਾਣੀ ਹੈ ਜੀ ਉੱਚੀ ਮਤ ਹੋਵੇਗੀ ਸਿਮਰਨ ਨਾਲ ਉੱਚੀ ਮਤ ਹੋਵੇਗੀ ਵਿਵੇਕ ਨਾਲ ਉੱਚੀ ਮਤ ਹੋਵੇਗੀ ਸ਼ਰਧਾ ਨਾਲ ਭਿੱਜ ਕੇ ਪੜੇ ਹੋਏ ਗਿਆਨ ਦੇ ਨਾਲ ਫਿਰ ਦਾਤਾ ਮੇਰ ਕਰਦਾ ਇੰਨੀ ਉੱਚੀ ਮਤ ਦਿੰਦਾ ਹੈ ਇੱਕ ਸਿੱਖ ਕੋਲੋਂ ਸਾਰਾ ਪਿੰਡ ਫਿਰ ਗਿਆਨ ਲੈਣ ਲਈ ਆਸਕਦਾ ਹੈ ਸਾਰਾ ਸ਼ਹਿਰ ਗਿਆਨ ਲੈਣ ਲਈ ਆਸਕਦਾ ਹੈ ਫਿਰ ਸਾਹਿਬ ਕਹਿੰਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਤੇ ਇੱਕ ਕਿਰਪਾ ਕਰੀ ਕਿ ਮਤ ਦਾ ਰਾਖਾ ਆਪ ਵਾਹਿਗੁਰੂ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵੈਸੇ ਦਰਬਾਰ ਸਾਹਿਬ ਵਿੱਚ ਅੱਜ ਅਰਦਾਸ ਹੁੰਦੀ ਹੈ ਸੰਪਰਦਾਇ ਮਹਾਂਪੁਰਸ਼ ਅਰਦਾਸ ਕਰਦੇ ਨੇ ਕਹਿੰਦੇ ਨੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੁਣ ਇੱਥੇ ਕਈ ਵਾਰੀ ਕੀ ਹੁੰਦਾ ਇੱਕ ਬਖੇੜਾ ਵੀ ਖੜਾ ਹੋ ਜਾਂਦਾ ਕਿਉਂਕਿ ਜਿਸ ਦਿਨ ਮੈਂ ਅਰਦਾਸ ਸ਼ੁਰੂ ਕੀਤੀ ਸੀ ਵਿਆਖਿਆ ਮੈਨੂੰ ਪਤਾ ਸੀ ਇਸ ਦਿਨ ਇੱਥੇ ਰੁਕਣਾ ਪਏਗਾ ਕਈ ਵਾਰੀ ਸੱਜਣ ਅਰਦਾਸ ਵਿੱਚ ਕਹਿੰਦੇ ਨੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਤੇ ਅਸੀਂ ਉੱਠ ਕੇ ਕੁਦਮ ਕਹਿ ਦਿੰਦੇ ਕਿਵੇਂ ਕਹਿ ਦਿੱਤਾ ਜੀ ਪਤ ਸ਼ਬਦ ਹੈ ਹੀ ਨਹੀਂ ਮੈਂ ਇਸ ਬੇਨਤੀ ਕਰਾਂ ਅਰਦਾਸ ਗੁਰਬਾਣੀ ਵਾਰਤਕ ਨਹੀਂ ਬੇਨਤੀ ਸੁਣਿਓ ਆਪਣੀ ਮਰਜ਼ੀ ਨਾਲ ਵੈਸੇ ਜੋ ਪੰਥ ਨੇ ਰਵਾਇਤ ਬਣਾ ਦਿੱਤੀ ਮੈਂ ਕਹਿੰਦਾ ਕਿ ਇਸ ਗੱਲ ਨੂੰ ਇੱਕ ਇੱਕ ਲਫ਼ਜ਼ ਨੂੰ ਮੰਨਣਾ ਚਾਹੀਦਾ ਹੈ ਪਰ ਜਿੱਥੇ ਲੋੜ ਭਾਸਦੀ ਹੋਵੇ ਉੱਥੇ ਪੰਥਕ ਰਾਇ ਕਰਕੇ ਇਸ ਸ਼ਬਦ ਨੂੰ ਅੰਕਿਤ ਕਰ ਦੇਣਾ ਚਾਹੀਦਾ ਕਿ ਮਤ ਪਤ ਦਾ ਹੁਣ ਬਾਣੀ ਵਿੱਚੋਂ ਅਸੀਂ ਪ੍ਰਮਾਣ ਲੈਣੇ ਨੇ ਬਾਣੀ ਤੋਂ ਬਾਹਰ ਨਹੀਂ ਉਹ ਕਹਿੰਦੇ ਨੇ ਕਿ ਮਤ ਇਸ ਕਰਕੇ ਕਹੀ ਦੀਏ ਜੇ ਮਤ ਕਾਇਮ ਰਹਿ ਪਤ ਆਪਣੇ ਆਪ ਕਾਇਮ ਰਹਿ ਜਾਂਦੀ ਹੈ ਨਹੀਂ ਗੁਰੂ ਕੇ ਸਿੱਖੋ ਭਾਵੇਂ ਮਤ ਉੱਚੀ ਹੋਵੇ ਜਦੋਂ ਪਤ ਰੁਲਣ ਤੇ ਆ ਜਾਏ ਨਾ कि गुरु तेग बहादुर साहब सच्चे पातशाह जी की मत उची नहीं सी। उन्हें एक शब्द क्या कह लगे, खारजू राख लिखो पत मेरे, ओदे अर्थ की करांगे। देखो बाणी तो बाहर नहीं जाना, सिख की पत किने रखनी है, सिख ने पत लई भी बेनती गुरु चरणा विच करनी है, ते गुरु तेग बहादुर जी कहने खारजू राख लिखो पत मेरी, जम को त्रास भयो उर अंतर शरण गई कृपा निध तेरी। गुरु कलगी धर जी कहिंदे ने प्रभ जू तो कह लाज हमारी, नीलकंठ नर हर नारायण नील बसन बनवारी। देखो असी पत, एक सज्जन कहिंदा है पत दा अर्थ खालसा अपनी रखिया आप करेगा, एदे विच कोई शक नहीं। पर गुरु के सिखो जिस दिन असी कहांगे भी पत केवल असी अपने आप रख सकने आ, उदन भी अंदर मैं बोलेगी कि तेरी पत दी लोड़ नहीं, पत दा राखा मैं आप हां, तू मत कली मैनू दे जाया कर। बिल्कुल नहीं, बाणी विचो आओ कदी पढ़ो, कुछ प्रमाण लए ने कि पत भी जे दाता रखे। हजूर ने कह मैनू प्रेम दी सिबत सलाह करन दी दात दई, प्रेम पटोला तै शह दिता कादे लई जी, ढक्कन कू पत मेरी। कि ये पत नहीं कि गुरपुर है मेरी राख लई, हे दाता तू मेरी पत रखी है, मेरे कोल केड़ी अकल सी मैं पत रख सकदा। गुरपुर है मेरी राख लई, अमृत नाम हृदय मैं दीनो जन्म जन्म की मैल गई, जे तू पत ना रखदा ते दाता जी निवरे दूत दूत बह दूत दुष्ट बह राई, गुरपुरे का जपया जाप कहां करे को बेचारा, प्रभ मेरे का बड़ प्रताप। परमात्मा पत रखदे ताई गुरु तेग बहादुर जी, जे असी कहिए भी पत आप असी रखांगे। वैसे दरबार साहब ये शुरू होया, मैं फिर बेनती कर दिया कि पंथक मर्यादा नु सट ना मारनी, सिर मैं अपनी एक बेनती कर रहा, हो सकता है किसी नु ख्याल पाए जाना, दरबार साहब विच हुंदी है। देखो गुरु तेग बहादुर जी कहिंदे ने जिद्दन पत रुलदी दिशे, ते पत दा संबंध केवल बाहर दी पत नाल नहीं, पत दा संबंध साडे अंदर नाल भी। खिमा करियो बाहरों कई बारी पतवंते हुंदे ने, अंदरों वकारां नूं मिट्टी पलीत कीती हुंदी, बाहरों भेख धर्मियां वाला हुंदा है, अंदर रज के कुकर्म कमाए जांदे ने, बाहरों बाणा साधु दा हुंदा है, अंदर कम असाधु वाले हुंदे ने, बाहरों बाणा जिहड़ा ओह ब्रह्म ज्ञानियां दे छलावे करदा है पर अंदर अंध अज्ञानी बनिया हुंदा है। अंदर दी पत लई भी सिख ने अरदास करनी। साहिब कृपालू जी ने अमृत बाणी विच क्या कहन लगे, बल छुटक्यो दाता हुण पत तू रखनी है, ध्यान दिया जी, जदों बल चला गया बल छुटक्यो बंधन परे कछु ना होत उपाए, हुण मेरे कोल कोई उपाय नहीं कोई भी लाभ सीला नहीं, कहो नानक अब ओट हर गज ज्यों हो सहाय। जदों क्या मेरी रख ली उदो पता फिर की आवाज आई, कह लगे बल होवा, हुण अगली तो कदी भुल्यो ना, इहदा मतलब ए नहीं बल होवा मैं अपनी पात आप रखण जोगा हो गया, बल होवा बंधन छुटे सब किच हो तू पाए, नानक सब किच तुमरा हाथ में पाता तू रखनी, नानक सब किच तुमरा हाथ में तुम ही होत सहाय। देखो रविदास वर्गे महापुरुष वो कहने नाथ कछु ना जानो, मन माया के हाथ बकानो, तुम कहियत हो जगत गुर स्वामी हम कहियत कालजू के कामी, इन पंचन मेरो मन जो बिगाड़ो पल पल हर जीते अंतर पारे हो, दाता जी तुसी मेर करो मेरे अंदर नु लुट दे पए ने। कि बाबे कबीर जी ने शब्द पत मंगी ने, उना दे बचन सी पढ़ने हैं, कहन लगे दाता के एक कोट पंच सिकदारा पंचे मांगे हाला, जिमी नहीं मैं किसे की बोई ऐसा देन दुखाला, हर के लोगा मोको नीत दस पटवारी, हुण अगली तुख सी मेरी कोई मत नहीं कम कर दी, मेरी पत ढकी हर के लोगा मोको नीत दस पटवारी, ऊपर पूजा कर मैं गुर पै पुकारिया तिन्हो लिया उबारी। कि सिख नु आस नी सच्चे दी पत रखेगा, कह लगे सरवर पंखी खेकड़ो बाबा फरीद जी, फाई वाल पचास ए तन लहरी गद थिया सच्चे तेरी आस, तू कृपा करे परदे पाए ता तू पाए, तेरे तो बिना दाता जी परदे किने पाने। जे कहिए भी पत असी अपनी आप ढकने आ, नहीं गुरु के सिखो चाहिए कि पंथक एक मसला है कि सियाने विद्वान बैठन ते शब्द की रोशनी विच तकन कि पत दा राखा भी परमात्मा ही है, पत किसे बंदे ने नहीं साड़ी रखनी, मैं दो तीन प्रमाणी विचो प्रमाण देने ने कि जिन्हों की मत बड़ी उची है पर पत वास्ते उन्हें भी पुकार की। जो असी भगत कबीर जी नूं पढ़ने हैं, नामदेव जी नूं पढ़ने हैं, नामदेव जी का भैरो राग का शब्द है, उन्होंने हथ पैर उन्होंने जंजीर नाल बन्ने कि उन्हों की मत उची नहीं सी। मत उ बड़ी उची है, मां नाल समझौता करन नूं तैयार नहीं, सच दे सिधांत है, हाथ ओहदे जंजीरां नाल बन्ने ने, पैरां विच बेड़ियां पाईयां ने, ते जदों उहनूं कहिंदे ने हुण नामदेव नूं खत्म कर देना है ते उहने एक पुकार कीती कि सिख इस नूं अरदास भी शामिल नहीं करेगा। सात घड़ी जब बीती सणुई अजू ना आयो तर भवन धनी, पाखंतन बाज बजाए लां गरल चढ़े गोविंद आए लां गरल चढ़े आए गोपाल, अपने भगत पर की प्रतपाल। हुण अपने भगत की प्रतपालना करनी एक पत रखना नहीं। जदों आपां पढ़ने आ साहिब धन गुरु ग्रंथ साहिब की बाणी नूं, हुण सिख नूं मैं सिर्फ उदाहरणा दे रहा, बाणी तो बाहर नहीं जाना। ते ए भी नहीं कि मैं गल ठोसना पिया भी मेरी गल नूं सारे स्वीकार कर। हर एक बंदे नूं अपनी राय देण दा अख्तियार है, पर शर्त शब्द की रोशनी तो बाहर निकल के नहीं, जो गुरु साहिब ने शब्द कहे। हुण ये पात्र की पात आपां किहनूं कहांगे? वह बंदा आया है मंदिर विच वड़न लगा है, उत्थे बैठा है ते उहना चुक के बाहर मारिया, वह ठुड्डे मारे लत्तां मारियां धू के बाहर कढ़िया। हुण जिस बंदे नूं धू के बाहर कढ़ दईए कही जाइए जी उहदी मत बड़ी उची है, मत बड़ी उची है, उहने इक गल कही मेरी मत उची नूं की बनेगा जे मेरी पाती कोई नहीं रह गई। फिर लोग कहते ने मरण तो बाद मुक्ति देनी है, मेरी पत ता रहेगी जे अज इस मंदिर दे मुंह नूं घुमा देंगे कि वह पत की राखी उन्हें मंगी नहीं। मत किन्नी उची है, नामे नारायण ना ही भेद, मत किन्नी उची है। साहब कहते ने गो ओदा मन इन्ना कु जुड़ चुका है कि गोविंद 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 संग नाम दियो मन लीना, इन्नी मत उची होगी आर दाम को छीपरो होयो लाखीना, नामा छीबा कबीर जुलाहा पूरे गुरते गत पाई, ब्रह्म के बेते शब्द पछाणे, ब्रह्म नूं पहचानण वाला हो गया। पर जिदन पत दी लोड़ पई उदन नूं कहना पै गया कि मोको तू ना बिसार, तू ना बिसार, तू ना बिसारे रामैया आलावंती। ए ब्रह्म जो है मुझ ऊपर सब कोपला, सूद सूद कर मार उठायो कहां करूं। बाप बीसला की ये पतली तरला ने कि मेरी पत तू रखी, मैनू शूदर कहिंदे ने, चिंबा कहिंदे पए ने, धक्के मारदे ने, सूद सूद कर मार उठायो कहां करूं। बाप बीठना कहन लगे दाता मुवे होए जो मुक्त देहोगे, मुक्त न जाने कोयला, ए पंडिया मोको ढेर कहता तेरी पैज पछौंडी कोयला, जे अज मेरी ना रही ते तेरी नी कोई नी उड़ाई। की ये पक ने कहन लगे तेरी पैज पछौंडी कोयला, तेरी पैज पछेत्र पै जाएगी। कहन लगा फिर दिया देहरा नामे को पंडियन को पिछवार ला, ओहदे विच कृपा बचन के है। कहन लगे तेरिया बाहां विच ताकत है, तू मेरी पत जरूर रखनी, ते परमात्मा ने रखी ज्यों ज्यों नामा हर गुण उचरै भगत जना को देहरा। फिर मैं सिर्फ एक दो प्रमाण बाणी विच होर दे के संपूर्णता वल आउणा। मन नीवा हो जाए, मत उची हो जाए, ते मत दी भी पत हुंदी है। मेरी बेनती समझियो, मत दी भी पत हुंदी है, जे मत ही भैड़ी हो जाएगी ते गुरु के सिखो बंदे दे पले रहना की है। मेरे दाता मत दी भी पत रखी, जेड़े मेरी माते दे ते पर्दे पा के पर्दे दा भाव मलीनता नहीं, तू आप इनू हाथ दे के रख ले। हुण बाबा कबीर जी ने दो भगत ने ते दोनों ने ललकार के कहा साडी पत तू रखनी। उन्हां दा असी एक अमृत बचन पढ़ने, वह शब्द असी कई बार पढ़िया राग गौंड दा है, ओदी रहाओ दी तुक पढ़ियो। वो शब्द आरंभ हुंदा पूजा बांध पिलाकर डारियो, हस्ती क्रोप मूंड में मारियो, हस्त भाग कै चीसा मारे इया मूल मूर्त कै हों बलिहार। कहन लगे आए मेरे ठाकुर तुमरा जोर, जोर की मेनू तेरा आसरा है, मेनू तेरी पत दा सहारा है। आए मेरे ठाकुर तुमरा जोर, काजी बकबो हस्ती तोर, तू मेरी कृपा करके पत रखी। साहिब कृपालू जी कहिंदे ने मन नीवेली जाचना करी कि साडे मन विच गुण टिक जाण। ते ए गल कदी ना भुल्यो, जेड़ा बंदा रोज औगण फोलदा है कुछ सालां तो बाद औगणा दा पुतला बन जांदा है। जेड़ा बंदा रोज एक एक गुण ग्रहण करन लगदा है, ਇੱਕ ਦਿਨ ਉਹ ਗੁਣੀ ਨਿਧਾਨ ਨਾਲ ਮਿਲ ਜਾਂਦਾ ਹੈ। ਜਿਹੜਾ ਬੰਦਾ ਰੋਜ਼ ਨਿੰਦਿਆ ਕਰਨ ਲੱਗਦਾ ਇੱਕ ਦਿਨ ਉਹ ਨਿੰਦਿਆ ਦਾ ਹੀ ਰੂਪ ਬਣ ਜਾਂਦਾ ਹੈ। ਤੇ ਜੇ ਪਰਮਾਤਮਾ ਦਾ ਚਿੰਤਨ ਕਰਕੇ ਬੰਦਾ ਪਰਮਾਤਮਾ ਬਣ ਜਾਂਦਾ ਹੈ ਤੇ ਔਗਣਾ ਦਾ ਚਿੰਤਨ ਕਰਨ ਵਾਲਾ ਖੁਦ ਹੀ ਔਗਣ ਬਣ ਜਾਂਦਾ ਹੈ, ਉਹ ਦੁਨੀਆਂ ਵਿੱਚ ਆਪ ਔਗਣ ਬਣਦਾ ਹੈ। ਪਹਿਲੀ ਬੇਨਤੀ ਕਰੀਏ ਦਾਤਾ, ਸਿੱਖਾਂ ਦਾ ਮਨ ਨੀਵਾਂ ਰੱਖੀ, ਸਾਨੂੰ ਮਨ ਨੀਵਾਂ ਬਣਾਉਣ ਦੀ ਜਾਂਚ ਆਵੇਗੀ ਗੁਰੂ ਦੀ ਮਤ ਲੈ ਕੇ, ਆਪਣੀ ਮਤ ਉੱਤੇ ਗੁਰੂ ਦੀ ਮਤ ਹੋਵੇ। ਕਹਿਣ ਲੱਗੇ ਸਿੱਖਾਂ ਦਾ ਮਨ ਨੀਵਾਂ ਤੇ ਮੇਰ ਕਰੀ ਮਤ ਉੱਚੀ ਦਈ, ਮਤ ਉੱਚੀ ਤੋਂ ਭਾਵ ਇਹਦੇ ਕੋਲ ਸਿਮਰਨ ਵਿੱਚੋਂ ਨਿਕਲੀ ਕੋਈ ਮਤ ਹੋਵੇ, ਇਹਦੇ ਵਿੱਚ ਇਹਦੇ ਕੋਲ ਬੰਦਗੀ ਵਿੱਚੋਂ ਨਿਕਲੀ ਕੋਈ ਮਤ ਹੋਵੇ। ਤੇ ਅਗਲੀ ਕਿਰਪਾ ਹੋਰ ਕਰੀ, ਮਤ ਦਾ ਰਾਖਾ ਆਪ ਵਾਹਿਗੁਰੂ। ਮੈਂ ਸਿਰਫ ਸ਼ਬਦ ਉਹ ਹੀ ਲਿਆ ਹੈ ਜੋ ਅਰਦਾਸ ਵਿੱਚ ਲਿਖੇ ਨੇ, ਪਰ ਜੇ ਕੋਈ ਪਤ ਕਹਿੰਦਾ ਹੈ ਨਾ ਤੈਨੂੰ ਬਖੇੜੇ ਦਾ ਕਾਰਨ ਨਾ ਬਣਾਇਆ ਕਰੀਏ। ਹੁੰਦਾ ਕੀ ਹੈ, ਇੱਕ ਖੇਮੇ ਸੀ ਤਾਂ ਕੀੜੀ ਦੀ ਤਰ੍ਹਾਂ ਵੇਖਣਾ ਵੀ ਕਿੱਥੇ ਸੁਰਾਖ ਹੈ। ਹਕੀਕਤ ਹੈ ਜੇ ਕੋਈ ਪਤ ਕਹਿੰਦਾ ਤੇ ਮੇਰਾ ਵਾਹਿਗੁਰੂ ਮੇਰ ਕਰੇ, ਜਦੋਂ ਅਸੀਂ ਆਪਣੇ ਮਨ ਵੀ ਝਾਤੀ ਮਾਰਾਂਗੇ ਨਾ, ਇਹ ਨੀ ਚਾਰ ਬੰਦਿਆਂ ਨੂੰ ਖੁਸ਼ ਕਰ ਲਈ ਵੀ ਮੈਂ ਬੜੇ ਸੱਚ ਦੀ ਗੱਲ ਠੋਕ ਕੇ ਕਹਿਣਾ, ਜਿੱਦਣ ਇਕਾਂਤ ਵਿੱਚ ਆਪਣੇ ਮਨ ਵਿੱਚ ਉੱਠਦੇ ਹੋਏ ਦੂਤਾਂ ਨੂੰ ਦੇਖਾਂਗੇ ਨਾ, ਉਦਣ ਤਰਲਾ ਲੈ ਕੇ ਕਹਾਂਗੇ ਹੁਣ ਪਤ ਤੂੰ ਰੱਖੀ, ਮੇਰੇ ਹੱਥ ਵਿੱਚ ਕੁਝ ਨਹੀਂ ਰਹਿ ਗਿਆ। ਆਪਣੇ ਮਨ ਨੂੰ ਦੇਖਾਂਗੇ। ਤੇ ਸਾਹਿਬ ਕਹਿੰਦੇ ਨੇ ਕਿ ਮੇਰੇ ਮਾਲਕ ਮੇਰ ਕਰ, ਸਿੱਖਾਂ ਦਾ ਮਨ ਨੀਵਾਂ ਹੋ ਜਾਏ, ਇਹਨਾਂ ਦੀ ਮਤ ਉੱਚੀ ਹੋ ਜਾਏ, ਤੇ ਉਹ ਮਤ ਦਈ ਕਿ ਜਿਹਦੇ ਨਾਲ ਤੇਰਾ ਨਾਮ ਭੁੱਲੇ ਨਾ, ਉਹ ਮਤ ਦਈ ਜਿਹਦੇ ਨਾਲ ਤੇਰਾ ਚਿੰਤਨ ਚੱਲਦਾ ਰਹੇ, ਤੇ ਮਤ ਦਾ ਰਾਖਾ ਮੇਰਾ ਵਾਹਿਗੁਰੂ ਆਪ ਹੋਵੇ। ਜਿਨ੍ਹਾਂ ਦੀ ਮਤ ਦਾ ਰਾਖਾ ਬਣੇਗਾ ਦਾਤਾ ਮੇਰ ਕਰੇ, ਉਹਨਾਂ ਦੀ ਪੱਤ ਵੀ ਰੱਖੇ, ਤੇ ਜਿਨ੍ਹਾਂ ਦੀ ਪੱਤ ਉਹ ਰੱਖ ਲੈ ਉਹ ਫਿਰ ਕਹਿੰਦੇ ਨੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਨ, ਜੋ ਤੂੰ ਕਰੈ ਕਰਾਵੈ ਸਵਾਮੀ, ਸਾ ਮਤਲਬ ਪ੍ਰਵਾਨ, ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸ਼ਰਨ ਨਾਨਕ ਦਾਸ ਹਰ ਹਰ, ਸੰਤੀ ਇਹ ਵਿਦ ਜਾਤੀ। ਉਹ ਕਹਿੰਦਾ ਮੇਰੇ ਦਾਤਾ ਜੀ ਤੁਸੀਂ ਕਿਰਪਾ ਕਰੋ, ਅਵਸਰ ਲੱਜਾ ਰੱਖ ਲਿਓ, ਮੇਰੀ ਪੱਤ ਰੱਖ ਲਿਆ ਜੇ, ਸਦਨਾ ਜਨ ਤੋਰਾ ਰੱਖੋ ਦਾਤ ਭਾਟ ਕੀ ਲਾਜ, ਕਿਰਪਾ ਕਰੋ ਮੇਰੀ ਗਰੀਬ ਦੀ ਪੱਤ ਰੱਖ ਲੋ। ਸਾਹਿਬ ਕਿਰਪਾ ਕਰੇ ਸਾਡਾ ਮਨ ਨੀਵਾਂ ਹੋ ਜਾਏ, ਮਤ ਨੂੰ ਉੱਚਮਤਾ ਮਿਲੇ, ਮਤ ਉੱਤੇ ਗੁਰੂ ਬੈਠਾ ਹੋਵੇ, ਗੁਰਮਤ ਹੋਵੇਗੀ ਤੇ ਮਤ ਉੱਚੀ ਹੋਵੇਗੀ, ਜੇ ਮਨ ਪਿੱਛੇ ਤੁਰੇਗੀ ਤੇ ਨੀਵੀਂ ਹੋ ਜਾਏਗੀ। ਸਾਹਿਬ ਕਿਰਪਾ ਕਰਨ ਸਾਨੂੰ ਇਹਨਾਂ ਨੂੰ ਗੱਲਾਂ ਨੂੰ ਧਾਰਨ ਕਰਨ ਦੀ ਸੋਝੀ ਬਖਸ਼ਣ। ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਸ ਤੋਂ ਅੱਗੇ ਜਿਹੜੇ ਬਚਨ ਆਉਂਦੇ ਨੇ ਕਿ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਆਪਾਂ ਹੁਣ ਫਰੀਮੌਂਟ ਜਾ ਕੇ ਬੇਨਤੀ ਕਰਨੀ, ਕੱਲ ਨੂੰ ਇੱਥੇ ਕਰਾਂਗੇ ਅਗਲੀਆਂ ਤੁਕਾਂ। ਹੇ ਨਿਮਾਣਿਆਂ ਦੇ ਮਾਣ, ਹੇ ਨਿਤਾਣਿਆਂ ਦੇ ਤਾਣ, ਹੇ ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਇਹਦੇ ਅਰਥ ਕੀ ਨੇ, ਇਹ ਆਪਾਂ ਕੱਲ ਸ਼ਾਮ ਦੀ ਕਥਾ ਵਿੱਚ ਵਾਚਾਂਗੇ। ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।